ਨੂੰ ਪਤਾ ਹੀ ਨਹੀਂ ਆ ਵੀ ਵਿਛੜਿਆ ਕਿੱਥੋਂ ਹੈ, ਮਿਲਣਾ ਕਿੱਥੋਂ ਹੈ, ਉੱਥੋਂ ਕੀ ਲੈਣ ਦੇਣ ਨੂੰ। ਗੁਰੂ ਸਾਹਿਬ ਨੂੰ ਪਤਾ, ਗੁਰੂ ਹੈ ਸਰਵਗ, ਉਹ ਜਾਣਦਾ ਇਹ ਜੀਵ ਮੇਰੇ ਤੋਂ ਹੀ ਵਿਛੜਿਆ ਹੋਇਆ। ਜਾਂ ਇਹ ਤ੍ਰਿਜੂਨੀਆਂ ਦਾ ਗੇੜਾ ਕੱਟਦਾ ਹੋਇਆ ਮਨੁੱਖਾਂ ਦੇ ਵਿੱਚ ਆਉਂਦਾ ਨਾ, ਫਿਰ ਇਹ ਗੁਰੂ ਵਾਲਾ ਬਣ ਜਾਂਦਾ। ਫਿਰ ਇਸ ਨੂੰ ਗੁਰੂ ਦੱਸਦਾ ਵੀ ਐ ਜੀ ਤੈਨੂੰ ਮਨੁੱਖਾਂ ਦੇ ਮਿਲ ਗਈ ਹੈ, ਹੁਣ ਤਾਂ ਮੈਨੂੰ ਮਿਲਣ ਦੀ ਕੋਸ਼ਿਸ਼ ਕਰਨੀ ਹੈ। ਜੋ ਤਰੀਕੇ ਨੇ ਮਿਲਣ ਦੇ, ਜੋ ਫਾਰਮੂਲੇ ਮੈਂ ਦੁਸ਼ਟ ਦੱਸਿਆ ਹੈ, ਉਹਨਾਂ ਦੁਆਰਾ ਪਰਮੇਸ਼ੁਰ ਨੂੰ ਮਿਲਿਆ ਜਾਵੇਗਾ। ਜਾਣੀ ਜੋ ਪਰਮੇਸ਼ੁਰ ਨੂੰ ਮਿਲਣ ਦਾ ਅਸੂਲ ਹੈ, ਉਹ ਗੁਰੂ ਸਾਹਿਬ ਜੀ ਫਿਰ ਇਸ ਇਨਸਾਨ ਪ੍ਰਤੀ ਉਪਦੇਸ਼ ਕਰਦੇ ਨੇ। ਆਏ ਜੀ ਜੇ ਤੂੰ ਮੇਰੀ ਸ਼ਰਨ ਆ ਜਾਵੇ ਨਾ, ਸ਼ਰਨ ਤਾਂ ਆਪਾਂ ਆਉਂਦੇ ਜੀ ਗੁਰੂ, ਸ਼ਰਨ ਤਾਂ ਆਪਾਂ ਪੁੱਤਰਾਂ ਧੀਆਂ ਦੀ ਚ ਰਹਿੰਦੇ ਹਾਂ ਜਾਂ ਪਦਾਰਥਾਂ ਦੀ ਚ। ਗੁਰੂ ਦੀ ਸ਼ਰਨ ਤਾਂ ਬਹੁਤ ਔਖੀ ਹੈ। ਜੇ ਕਹਿੰਦੇ ਤੂੰ ਆ ਵੀ ਜਾਵੇ ਨਾ, ਕਹਿੰਦੇ ਤੈਨੂੰ ਇਹੋ ਜਿਹੀ ਜਗ੍ਹਾ ਦੇ ਵਿੱਚ ਪਹੁੰਚਾ ਦੇਵਾਂਗੇ, ਯਾਨੀ ਜਿੱਥੇ ਦੁੱਖ ਦੀ ਗੰਧ ਵੀ ਨਹੀਂ, ਨਾਮੋ ਨਿਸ਼ਾਨ ਵੀ ਨਹੀਂ। ਉਹ ਗੁਰੂ ਸਾਹਿਬ ਜੀ ਪ੍ਰੇਰਦੇ ਨੇ ਆ ਇਨਸਾਨ, ਤੇਰੀ ਜਿਹੜੀ ਜਨਮ ਜਨਮਾਤਰਾ ਦੀ ਤਾਲੀ ਉਲਝੀ ਹੋਈ ਹੈ ਨਾ, ਤਾਣੀ ਦੋ ਅਰਥ ਹੁੰਦੇ ਹਨ, ਇੱਕ ਬਾਜ ਹੁੰਦਾ, ਇੱਕ ਹੁੰਦਾ ਅਤਰੰਗ। ਬਾਜ ਤਾਣੀ ਤਾਂ ਹੁੰਦੀ ਹੈ ਤਾਕਿਆਂ ਦੀ, ਆ ਦੇਖ ਲਓ ਜਿਹੜੇ ਲੋਕ ਖੱਡੀਆਂ ਦੁਆਰਾ ਜਾਂ ਅੱਗੇ ਚੁੰਬਲਾਂ ਦੁਆਰਾ ਨੀੜੇ ਉੱਡਦੇ ਸਨ, ਜੇ ਉਹ ਅਲਝ ਜਾਂਦੀ ਕੁਛ ਹੁੰਦੀ ਆ ਉਹਨਾਂ ਕੋਲ ਕੁਛ ਜਨਾਹਾਂ ਕੋਲ, ਉਹ ਫਿਰ ਕੁਛ ਦੇ ਨਾਲ ਤਾਗਿਆਂ ਨੂੰ ਸਿੱਧੇ ਕਰਦੇ ਨੇ, ਕੁਛ ਪਾਣੀ ਜੀ ਦੇ ਕੇ ਕੈੜੇ ਕਰ ਲੈਂਦੇ ਨੇ ਉਹਨਾਂ ਨੂੰ, ਉਹ ਆਪੋ ਆਪਣਾ ਜੁੜਨ ਦਾ ਸੁਭਾਅ ਛੱਡ ਦਿੰਦੇ ਨੇ, ਇਕੱਲੇ ਇਕੱਲੇ ਹੋ ਜਾਂਦੇ ਨੇ ਉਹ। ਇਸੇ ਤਰ੍ਹਾਂ ਹੀ ਜਿਹੜਾ ਜੀਵ ਹਨ, ਇਹਦੀ ਤਾਣੀ ਕਾਹਦੀ ਤਣੀ ਹੋਈ ਹੈ, ਇਹਦੀ ਤਾਣੀ ਹੈ ਫੁਰਨਿਆਂ ਦੀ। ਦੇਖੋ ਕਿਵੇਂ ਦੁਨੀਆਂ ਫੁਰਨਿਆਂ ਦੀ ਤਾਣੀ ਤਣੀ ਹੋਈ ਆ, ਕੋਈ ਗਿਣ ਸਕਦਾ ਇਸ ਨੂੰ, ਕੋਈ ਸੁਲਝਾ ਸਕਦਾ ਇਸ ਨੂੰ? ਸਾਰੀ ਦੁਨੀਆਂ ਫੁਰਨਿਆਂ ਰੂਪੀ ਤਾਣੀ ਦੇ ਵਿੱਚ ਜਲੀ ਜਾਂਦੀ ਹੈ, ਫੁਰਨੇ ਮੁੱਕਦੇ ਨਹੀਂ, ਸਰੀਰ ਦੀ ਉਮਰ ਮੁੱਕ ਜਾਂਦੀ ਹੈ, ਮੈਂ ਵਿੱਚੇ ਫਸ ਗਏ, ਦੂਈ ਜੂਨੀ ਦੇ ਵਿੱਚ ਚਲਿਆ ਜਾਂਦਾ, ਉਹਦੇ ਵਿੱਚ ਫੁਰਨਾਂ ਦੁਆਰਾ ਫਸਿਆ ਰਹਿੰਦਾ। ਉਹ ਇਸ ਤਰ੍ਹਾਂ ਬਹੁਤ ਫੁਰਨਿਆਂ ਦਾ ਇਹ ਤਪਾਇਆ ਹੋਇਆ ਗੁਰੂ ਕੇ ਦਰਬਾਰ ਆਉਂਦਾ। ਗੁਰੂ ਸਾਹਿਬ ਫਿਰ ਇਸ ਨੂੰ ਰਸਤਾ ਦੱਸਦਾ, ਇਨਸਾਨ ਦੋ ਹੀ ਪੱਖ ਨੇ, ਇੱਕ ਤਿਆਗ ਹੈ ਇੱਕ ਗ੍ਰਸਤ ਹੈ। ਗੁਰੂ ਸਾਹਿਬ ਨੇ ਦੋ ਹੀ ਪੱਖਾਂ ਨੂੰ ਪ੍ਰਵਾਨ ਵੀ ਦਿੱਤੀ ਹੈ। ਪਹਿਲਿਆਂ ਮਤਾਂ ਦੇ ਵਿੱਚ ਗ੍ਰਸਤ ਨੂੰ ਪਿੱਛੇ ਰੱਖਦੇ ਸਨ, ਗੁਰੂ ਸਾਹਿਬ ਜੀ ਨੇ ਦੋ ਪਹੀਏ ਜਿਵੇਂ ਗੱਡੇ ਦੇ ਹੁੰਦੇ ਹਨ, ਜੇ ਇੱਕ ਪਹੀਆ ਨਾ ਹੋਵੇ ਤਾਂ ਗੱਡਾ ਚੱਲੇਗਾ ਨਹੀਂ, ਦੋ ਪਹੀਏ ਬਰਾਬਰੋ ਬਰਾਬਰੀ ਗੱਡਾ ਸਖੈਨ ਚੱਲ ਜਾਵੇਗਾ। ਯਾਨੀ ਗ੍ਰਸਤ ਅਲ ਤਿਆਗ ਹੈ, ਪ੍ਰਵਾਨ ਰੱਖੇ ਨੇ, ਗ੍ਰਸਤ ਦੇ ਵੀ ਅਸੂਲ ਦੱਸੇ ਨੇ ਗੁਰਬਾਣੀ ਦੇ ਵਿੱਚ, ਜਿਹੜਾ ਤਿਆਗੀ ਆ ਉਹਦੇ ਵੀ ਅਸੂਲ ਦੱਸੇ ਹਨ। ਕੋਈ ਨਾਮ ਮਾਤਰ ਗ੍ਰਸਤ ਨਹੀਂ ਹੈ, ਨਾਮ ਮਾਤਰ ਕੋਈ ਤਿਆਗ ਨਹੀਂ, ਕੋਈ ਅਸੂਲ ਨੇ ਗੁਰੂ। ਨਾਮ ਮਾਤਰ ਦੁਨੀਆਂ ਵੀ ਨਹੀਂ ਹੈ, ਦੁਨੀਆ ਵੀ ਕਿਸੇ ਅਸੂਲਾਂ ਦੇ ਵਿੱਚ ਚੱਲਦੀ ਹੈ, ਵੀ ਇਹ ਅਸੂਲੀ ਵੀ ਕਦੇ ਦੁਨੀਆ ਹੋਈ ਹੈ, ਕਦੇ ਉੱਤੋਂ ਵੀ ਬੱਚੇ ਡਿੱਗਦੇ ਦੇਖੇ ਨੇ ਸਮਾਨ ਚੋਂ, ਪਤਾ ਸਾਰੇ ਹੀ ਲੈ ਜਾਣ ਫਿਰ ਜਿਹੜੇ ਹੁਣ ਰੋਂਦੇ ਨੇ ਜਿਹਨਾਂ ਦੇ ਆਏ ਨੀ, ਜਿਹਨਾਂ ਦੇ ਪੁੱਤਰ ਹੈ ਨੀ ਉਹ ਰੋਂਦੇ ਨੇ ਗੁਰਮੁਖੋ, ਇਹ ਕਰਮਾਂ ਦਾ ਫਲ। ਗੁਰੂ ਸਾਹਿਬ ਨੇ ਲਿਖਿਆ ਮਾਤ ਪਿਤਾ ਬਿਨ ਬਾਲ ਨਾ ਹੋਈ। ਅਸੂਲ ਹੈ ਸ੍ਰਿਸ਼ਟੀ ਪੈਦਾ ਹੁੰਦੀ ਹੈ ਮਾਤਾ ਪਿਤਾ ਤੋਂ, ਔਰ ਇਸੇ ਤਰ੍ਹਾਂ ਹੀ ਗ੍ਰਸਤ ਔਰ ਤਿਆਗ ਇਹਦਾ ਵੀ ਕੋਈ ਅਸੂਲ ਹੈ। ਅਸੂਲ ਦੁਆਰਾ ਉਸ ਜਿਹੜਾ ਵਿਧਾਨ ਹੈ ਕੋਈ ਉਸਦੇ ਵਿੱਚ ਸਰੂਪ ਦਾ ਬੋਧ ਹੁੰਦਾ ਹੁੰਦਾ, ਸਰੂਪ ਸਮਝੋ ਉਸ ਦਾ, ਉਸਨੇ ਮਾਤਾ ਜੋ ਜਿਸ ਵਾਸਤੇ ਉਹ ਵਸਤੂ ਮਿਲੀ ਸੀ ਉਹ ਹੱਲ ਕਰ ਲਈ। ਉਹ ਦੱਸਿਆ ਵੀ ਗ੍ਰਿਸ਼ਤੀ ਹੈ ਤਾਂ ਧਰਮ ਕਰ, ਨਾਮ ਧਰਮ ਪੈ ਗਿਆ, ਇਹਦੇ ਜਿਹੜੀਆਂ ਸਾਖਾਂ ਬਹੁਤ ਨੇ ਧਰਮ ਦੀਆਂ, ਨਹੀਂ ਤਾਂ ਕਰ ਵੈਰਾਗ, ਵੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਭਾਗ। ਇਹ ਸੂਰ ਨੇ ਗ੍ਰਸਤ ਔਰ ਤਿਆਗ ਨੇ ਗ੍ਰਿਸ਼ਤੀ ਵਾਸਤੇ ਦੱਸਿਆ ਵੀ ਉਹ ਗ੍ਰਸਤ ਦੇ ਵਿੱਚ ਰਹੇ ਤੇ ਹੱਕ ਦੀ ਕਿਰਤ ਕਰੇ, ਉਹ ਹੱਕ ਦੀ ਫਿਰ ਦਸਵੰਧ 100 ਚੋਂ 10 ਰੁਪਈਏ ਜਿਹੜੇ ਵੀ ਮਤ ਦਾ ਉਹ ਪ੍ਰੇਮੀ ਹੈ ਉਹ ਆਪਣੇ ਇਸ਼ਟ ਦੇ ਅੱਗੇ ਰੱਖ ਦੇਵੇ ਉਹ ਕੱਢ ਕੇ, ਜਾਣੀ ਉਸ ਨੂੰ ਉਸਦੇ ਨਿਮਿੱਤ ਅਰਪਣ ਕਰੇ। ਫਿਰ ਕਹਿੰਦੇ ਉਹ ਗ੍ਰਿਸ਼ਤ ਪ੍ਰਮਾਣ ਹੈ ਪਰਮੇਸ਼ਰ ਨੂੰ, ਪ੍ਰਮਾਣ ਉਹ ਜਿਹੜਾ ਗ੍ਰਸਤੀ ਹੈ ਨਾ, ਸਮਝੋ ਉਹਨੇ ਆਪਣਾ ਕਾਰਜ ਰਾਸ ਕਰ ਲਿਆ, ਅਗਰ ਨਹੀਂ ਤਾਂ ਨਹੀਂ। ਫਿਰ ਇਸੇ ਤਰ੍ਹਾਂ ਹੀ ਤਿਆਗ ਹੈ, ਤਿਆਗ ਤਿਆਗ ਕਹਿੰਦੇ ਨੇ ਕਾਰੋਬਾਰ ਛੱਡ ਜਾਣਾ, ਕਹਿੰਦੇ ਜਿਹੜਾ ਤਿਆਗੀ ਹੈ ਜੇ ਉਹ ਫੇਰ ਗ੍ਰਸਤ ਦੇ ਵਿੱਚ ਆਵੇ ਕਹਿੰਦੇ ਉਹਦੇ ਵਰਗੇ ਕਿਸੇ ਦੇ ਮਾੜੇ ਕਰਮ ਹੀ ਨਹੀਂ ਹਨ। ਮਸੂਲ ਦੱਸਿਆ ਉਹ ਜਿਹੜੀ ਮਨੁੱਖਾ ਦੇ ਹੈ ਇਸ ਦੁਆਰਾ ਨਾਲੇ ਤਾਂ ਉਹਨੇ ਗ੍ਰਸਤ ਦੇ ਵਿੱਚ ਰਹਿਣਾ, ਨਾਲੇ ਇਸਨੇ ਆਪਣੇ ਬੱਚੇ ਪਾਲ ਲੈਣੇ, ਨਾਲੇ ਹੱਕ ਦੀ ਕਿਰਤ ਕਰਨੀ ਹੈ, ਨਾ ਸਰੀਰ ਦੇ ਸਮੇਤ ਜਿਤਨੇ ਪਦਾਰਥ ਨੇ ਸਾਰੇ ਗੁਰੂ ਦੇ ਸਮਝਣੇ ਨੇ। ਜ਼ਿਆਦੇ ਉਹ ਸਮਝੇਗਾ ਤਾਂ ਫਿਰ ਇਹ ਗ੍ਰਸਤ ਦਾ ਪ੍ਰਮਾਣ ਹੈ, ਨਹੀਂ ਤਾਂ ਫਿਰ ਇਹ ਬੰਧਨ ਰੂਪ ਹੈ। ਗੁਰੂ ਦੋ ਹੀ ਪੱਖ ਨੇ, ਇੱਕ ਸਚਿਆਈ ਦਾ ਪ੍ਰਗਟ ਕੀਤਾ, ਜਿੱਥੇ ਝੂਠ ਆ ਉਸਨੂੰ ਨਿੰਦਿਆ ਗੁਰੂ, ਇਹਦਾ ਝੂਠ ਸਹਿਜ ਗ੍ਰਸਤ ਹੈ। ਤਾਂ ਫਿਰ ਗੁਰੂ ਸਾਹਿਬ ਨੇ ਇਹੋ ਕਿਹਾ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਏ ਰਾਮ ਕੇ ਦਾਸ। ਇਸ ਵਾਸਤੇ ਮਨੁੱਖਾਂ ਦੇ ਅਗਰ ਨਹੀਂ ਆਏ ਤਾਂ ਫਿਰ ਕਹਿੰਦੇ ਫਸ ਗਿਆ ਹੈ, ਫਸਿਆ ਆਦਮੀ ਫਿਰ ਨਿਕਲ ਨਹੀਂ ਸਕਦਾ, ਨਿਕਲ ਨਹੀਂ ਸਕਦਾ, ਉਸੇ ਦੁਨੀਆ ਦੇ ਵਿੱਚ ਹੀ ਗੇੜੇ ਖਾਵੇਗਾ। ਮਨੁੱਖਾਂ ਦੇ ਹੈ ਫਿਰ ਉਹ ਇਤਰ ਦੁਨੀਆ ਦੇ ਵਿੱਚ ਚਲੇ ਜਾਵੇਗਾ। 1,84,00,000 ਜੂਨ 42,00,000 ਪਾਣੀ ਦੇ ਵਿੱਚ ਆ, 42,00,000 ਖੁਸ਼ਕੀ ਤੇ ਹੈ, 84,00,000 ਹੈ ਸਾਰੀ ਸਮੇਤ ਇਨਸਾਨ ਦੇ। ਉਹ ਜਿਹੜੀ 1,84,00,000 ਜੂਨ ਆ ਉਹਦੇ ਦਰਵਾਜ਼ੇ ਬੰਦ ਨੇ, ਯਾਨੀ ਉਹਦੇ ਗੇਟ ਖੁੱਲ੍ਹੇ ਨਹੀਂ ਹਨ। ਜੇ ਗੇਟ ਬੰਦ ਹੋਵੇ ਤਾਂ ਨਾ ਤਾਂ ਕੋਈ ਬਾਹਰੋਂ ਅੰਦਰ ਜਾ ਸਕਦਾ, ਨਾ ਕੋਈ ਅੰਦਰੋਂ ਬਾਹਰ ਆ ਸਕਦਾ, ਗੇਟ ਬੰਦ ਨੇ। ਜੇ ਗੇਟ ਖੁੱਲ੍ਹਾ ਹੋਵੇ ਬਾਹਰਲਾ ਵੀ ਅੰਦਰ ਜਾ ਸਕਦਾ, ਅੰਦਰਲਾ ਵੀ ਬਾਹਰ ਆ ਸਕਦਾ। ਉਹ ਦੱਸਿਆ ਉਹਨਾਂ ਦੁਨੀਆਂ ਦੇ ਵਿੱਚ ਇਸ ਨੂੰ ਨਾ ਤਾਂ ਪਰਮੇਸ਼ਰ ਦੇ ਮਿਲਣ ਦਾ ਅਧਿਕਾਰ ਹੈ, ਨਾ ਇਹ ਮਿਲ ਹੀ ਸਕਦਾ, ਨਾ ਉਹ ਬੁੱਧ ਹੀ ਹੈ ਜਿਹਦੇ ਪਰਮੇਸ਼ਰ ਨੂੰ ਪਛਾਣ। ਇੱਕੋ ਇੱਕ ਇਨਸਾਨ ਪ੍ਰਾਣੀ ਮਾਤਰ, ਇਹ ਖੁੱਲਾ ਦਰਵਾਜ਼ਾ ਹੈ, ਖੁੱਲਾ। ਇਹ ਖੁੱਲਾ ਕਾਹਦੇ ਵਾਸਤੇ ਹੈ? ਇਹ ਖੁੱਲੇ ਦਰਵਾਜ਼ੇ ਦੁਆਰਾ ਪਰਮੇਸ਼ਰ ਨੂੰ ਪਛਾਣਨਾ ਇਸ ਜੀਵ ਨੇ। ਜੇ ਇਹ ਦਰਵਾਜ਼ੇ ਤਾਂ ਹੀ ਬਾਹਰ ਨਾ ਨਿਕਲਿਆ, ਅੰਦਰ ਹੀ ਬੈਠਾ ਰਿਹਾ, ਤਾਂ ਫਿਰ ਇਹ ਪਰਮੇਸ਼ਰ ਨੂੰ ਨਹੀਂ ਮਿਲ ਸਕੇਗਾ। ਉਹ ਜ਼ਿਆਦਾ ਵਿੱਚੋਂ ਜੀਵ ਆਤਮਾ ਨਿਕਲ ਗਿਆ, ਫਿਰ ਗੇਟ ਬੰਦ ਆ ਜਾਣੇ ਨੇ ਜੂਨੀਆਂ ਦੇ, ਫਿਰ ਇਹ ਪਛਾਣ ਨਹੀਂ ਸਕੇਗਾ। ਜੇ ਕਹੇ ਵੀ ਮਾਇਆ ਹੀ ਸਭ ਕੁਛ ਹੈ, ਪਦਾਰਥ ਹੀ ਸਭ ਕੁਛ ਨੇ, ਠੀਕ ਹੈ, ਤਾਂ ਕਾਰਜ ਸਿੱਧੀ ਵਾਸਤੇ ਬਣੇ ਹੋਏ ਨੇ। ਸਭ ਕੁਛ ਨਹੀਂ ਹਨ ਇਹ, ਪੁੱਤਰਾਂ ਧੀਆਂ ਸਭ ਕੁਛ ਨਹੀਂ ਹੈ, ਇਹ ਤਾਂ ਸਿਰਫ ਕਾਰਜ ਸਿੱਧੀ ਵਾਸਤੇ ਨੇ ਬਸ। ਕਾਰਜ ਸਿੱਧੀ ਵੀ ਉਨ੍ਹਾਂ ਚਿਰ ਹੀ ਹੋਵੇਗੀ ਜਿੰਨਾ ਚਿਰ ਇਹਦਾ ਸਰੀਰ ਹੈ, ਜਾਂ ਸਰੀਰ ਦੇ ਵਿੱਚੋਂ ਜੀਵਾਤਮਾ ਨਿਕਲ ਗਿਆ, ਸਭ ਕੁਛ ਠੱਪ ਹੋ ਗਿਆ ਬਸ। ਉਹ ਸਰੀਰ ਦੇ ਸੰਬੰਧ ਕਰਕੇ ਜਿਹੜੇ ਉਹ ਜੀਵ ਆਤਮਾ ਨੇ ਕਰਤੱਵ ਕਰੇ ਨੇ, ਤਾਂ ਉਹਨਾਂ ਦਾ ਫਲ ਉਹ ਹੋਰਾਂ ਜੂਨੀਆਂ ਦੇ ਵਿੱਚ ਭੁਗਤਦਾ ਫਿਰਦਾ ਕਰੇ। ਉਹ ਮਨੁੱਖਾਂ ਦੇ ਮਿਲੀ ਹੈ, ਕੁਛ ਨਾ ਕੁਛ ਪਾਪ ਪਰਮੇਸ਼ਰ ਦੇ ਮਿਲਣ ਦਾ ਕਰਨਾ ਚਾਹੀਦਾ। ਜੇ ਨਹੀਂ ਕਰੇਗਾ ਇਸਨੂੰ ਘੱਟ ਹੈ, ਬਹੁਤ ਘੱਟ ਹੈ, ਇਤਨਾ ਘੱਟ ਹੈ ਇਸਨੂੰ, ਗਿਣਤੀ ਚ ਨਹੀਂ ਆ ਸਕਦਾ, ਇਤਨਾ ਘੱਟ ਹੈ ਇਸਨੂੰ। ਆਓ ਜੇ ਇਹ ਪਰਮੇਸ਼ਰ ਨੂੰ ਮਿਲ ਜਾਵੇਗਾ, ਫਿਰ ਵੀ ਇਹ ਘਾਟੇ ਚ ਜਾਵੇਗਾ, ਫਿਰ ਇਹ ਨਫੇ ਚ, ਨਹੀਂ ਤੇ ਫਿਰ ਇਤਰ ਦੁਨੀਆਂ ਦੇ ਵਿੱਚ ਗੇੜੇ ਖਾਣੇ ਪੈਣਗੇ। ਕਦੇ ਜੰਮ ਪਿਆ, ਨਿਕਲਿਆ ਆ ਬਾਹਰ, ਮਰ ਗਿਆ, ਫਿਰ ਵਿੱਚ ਡੁੱਬ ਗਿਆ। ਇਸ ਤਰ੍ਹਾਂ ਇਹ ਗੇੜਾ 84 ਦਾ ਇਹ ਜੀਵ ਗੇੜੇ ਖਾਂਦਾ ਫਿਰਦਾ ਗੁਰੂ। ਉਹ ਮਨੁੱਖਾਂ ਦੇ ਮਿਲੀ ਹੈ, ਜੇ ਕਹੇ ਵੀ ਮੈਂ ਪਦਾਰਥ ਕਮਾ ਲਾਂ, ਤੇ ਪਰਮਾਰਥ ਦਾ ਕੀ ਹੈ, ਚਾਹੇ ਨਾਮ ਹੀ ਹੋਵੇ, ਤਾਂ ਵੀ ਪਦਾਰਥਾਂ ਨੇ ਤਾਂ ਸਾਥ ਨਹੀਂ ਤੇਰਾ ਦੇਣਾ, ਕਮਾਲ ਆ। ਗੁਰੂ ਸਾਹਿਬ ਤਾਂ ਕਹਿੰਦਾ ਪਦਾਰਥਾਂ ਨੇ ਸਾਥ ਨਹੀਂ ਦੇਣਾ ਤੇਰਾ। ਇਹ ਤਾਂ ਇੱਕ ਪਦਾਰਥ ਸਿਰਫ ਇਤਨੀ ਗੱਲ ਵਾਸਤੇ ਨੇ, ਕਿਉਂ ਮਾਇਆ ਬਿਨਾ ਕੋਈ ਵਸਤੂ ਨਹੀਂ ਲੈ ਸਕਦਾ। ਹੋਰ ਪੜ੍ਹਨ ਆਦਿਕ ਯੋਗ ਸਹਿ ਸਭ ਮਾਇਆ ਦਾ ਕੰਮ ਹੈ। ਉਹ ਇਸ ਵਾਸਤੇ ਬਣੀ ਹੋਵੇ ਜੇ ਇਸੇ ਨੂੰ ਹੀ ਸੱਤ ਮੰਨ ਕੇ ਬੈਠ ਜਾਵੇ, ਫਿਰ ਤਾਂ ਗਲਤੀ ਹੈ ਨਾ ਗੁਰੂ। ਫਿਰ ਤਾਂ ਗੁਰੂ ਸਾਹਿਬ ਦਾ ਜੋ ਹੁਕਮ ਆ ਉਹ ਤਾਂ ਮੰਨਿਆ ਨਾ। ਉਹ ਜਿਹੜਾ ਹੁਕਮ ਨਾ ਮੰਨਣ ਦੀ ਜਿਹੜੀ ਜਿਹੜੀ ਸਜ਼ਾ ਇਸ ਨੂੰ, ਉਹ ਫਿਰ ਇਸ ਨੂੰ ਭੁਗਤਣੀ ਪਵੇਗੀ। ਹੋਰ ਨਹੀਂ ਕਿੱਧਰ ਭੜਕਦਾ ਫਿਰੇਗਾ। ਉਹ ਖੁੱਲਾ ਦਰਵਾਜ਼ਾ, ਇਸ ਦੁਆਰਾ ਪਰਮੇਸ਼ਰ ਨੂੰ ਪਛਾਣਨਾ ਚਾਹੀਦਾ। ਦੋ ਹੀ ਗੱਲਾਂ ਪਛਾਣਨੀਆਂ ਨੇ, ਗ੍ਰਸਤ ਨੂੰ, ਧੀਆਂ ਪੁੱਤਰਾਂ ਨੂੰ ਵੀ ਪਛਾਣਨਾ, ਪਰਮੇਸ਼ਰ ਨੂੰ ਵੀ ਪਛਾਣਨਾ, ਤਾਂ ਤੂੰ ਇਨਸਾਨ ਮੰਨਿਆ ਜਾਵੇਗਾ। ਅਗਰ ਇਹ ਤਾਂ ਹੋ ਸਕਦਾ, ਤੂੰ ਪਦਾਰਥਾਂ ਨੂੰ ਨਾ ਪਛਾਣ ਛੱਡ ਦੇ, ਤੂੰ ਰੱਬ ਨੂੰ ਪਛਾਣ ਆ ਜਾ, ਤੇਰਾ ਇਹ ਵੀ ਕਾਰਜ ਰਾਸ ਹੋ ਜਾ। ਅਗਰ ਤੂੰ ਪਦਾਰਥਾਂ ਨੂੰ ਸਭ ਕੁਛ ਮੰਨੇਗਾ ਉਸ ਗਿਆ, ਫਿਰ ਨਹੀਂ ਉਹ ਹੱਥ ਆਵੇਗਾ। ਤੂੰ ਪਦਾਰਥਾਂ ਨੂੰ ਛੱਡ ਦੇ, ਪਰਮੇਸ਼ਰ ਨੂੰ ਮਿਲਣ ਦਾ ਹੀ ਤੂੰ ਆਪਣਾ ਉਪਾਅ ਕਰ ਜਾ, ਤੇ ਵੀ ਤੇਰਾ ਇਹ ਸਹੀ ਹੈ ਗੱਲ। ਯਾਨੀ ਅਸਲੀ ਫਰਜ਼ ਤਾਂ ਇਹਦਾ ਪਰਮੇਸ਼ਰ ਨੂੰ ਮਿਲਣ ਦਾ ਨਾ। ਇਹ ਤਾਂ ਵਿਹਾਰਕ ਆ, ਹੋਈ ਜਾਂਦਾ, ਹਰ ਇੱਕ ਦਾ ਹੀ ਹੋਈ ਜਾਂਦਾ, ਵਿਹਲਾ ਕੋਈ ਮਹਿੰਗਾ ਹੀ ਨਹੀਂ ਹੁੰਦਾ। ਉਹ ਮਨੁੱਖਾਂ ਦੇ ਮਿਲੀ ਹੈ, ਗੁਰੂ ਵਾਲਾ ਬਣ ਕੇ ਫਿਰ ਇਹਨੇ ਸੇਵਾ ਕਰਨੀ ਹੈ ਗੁਰੂ ਦੀ। ਸੇਵਾ ਔਰ ਨਾਮ ਇਕੱਠੇ ਹੁੰਦੇ ਨੇ ਗੁਰੂ ਘਰ ਦੇ ਵਿੱਚ। ਜਦ ਇਹ ਸੇਵਾ ਕਰੇਗਾ, ਸੇਵਾ ਦੇ ਵਿੱਚ ਤਾਕਤ ਹੋਇਆ ਕਰੋ। ਸੇਵਾ ਦਾ ਤੁਸੀਂ ਇੱਕ ਦਰਖਤ ਵੀ ਕਰਦੇ, ਉਹ ਵੀ ਤੁਹਾਨੂੰ ਫਲ ਦੇਵੇਗਾ। ਆ ਜਿਹੜੀ ਪੁੱਤਰਾਂ ਧੀਆਂ ਦੀ ਸੇਵਾ ਕਰਦੇ ਹੋ, ਇਹ ਵੀ ਤੁਹਾਨੂੰ ਫਲ ਕੀ ਤੁਹਾਡੀ ਸੇਵਾ ਕਰਦੇ ਨੇ, ਫਿਰ ਇਸੇ ਵਾਸਤੇ ਹੀ ਕਰਦਾ। ਉਹ ਕੌਣ ਕਰਦਾ? ਉਹ ਜਿਹੜਾ ਦਰਖਤ ਆ ਉਹ ਵੀ ਤੁਹਾਨੂੰ ਫਲ ਦੇਵੇਗਾ। ਫਿਰ ਜੇ ਗੁਰੂ ਦੀ ਸੇਵਾ ਕਰੇ, ਗੁਰੂ ਕੁਛ ਨਹੀਂ ਦੇਵੇਗਾ, ਗੁਰੂ ਤਾਂ ਇਸਨੂੰ ਉਹ ਵਸਤੂ ਦੇਵੇਗਾ। ਅਗਰ ਉਹ ਮੁੜ ਕੇ ਜਿਹੜਾ ਇਹਨੇ ਦੁਨੀਆ ਨਹੀਂ ਦੇਖਣੀ, ਇਹ ਹਮੇਸ਼ਾ ਵਾਸਤੇ ਪਰਮੇਸ਼ਰ ਦੇ ਵਿੱਚ ਰਹੇਗਾ, ਸੁਖਾਂ ਦੇ ਸਮੁੰਦਰ ਦੇ ਵਿੱਚ ਤਾਰੀਆਂ ਲਾਵੇਗਾ। ਉਹ ਦੱਸਿਆ ਵੀ ਜਿਹੜਾ ਸੇਵਾ ਕਰਦਾ, ਸੇਵਾ ਦਾ ਫਲ ਅਵਸ ਮਿਲਦਾ, ਜਿਹੜਾ ਪਾਪ ਕਰਦਾ ਉਹਦਾ ਫਲ ਵੀ ਅਵਸ ਮਿਲਦਾ। ਜਿਹਾ ਜਿਹਾ ਕਰਤੱਵ ਉਹਦਾ, ਯਾਨੀ ਇਜਾਨਾ ਜ਼ਰੂਰ ਦੇਣਾ ਪਵੇਗਾ। ਆਓ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਸੇਵਾ 'ਤੇ ਆਪਣਾ ਪ੍ਰਸੰਗ ਚੱਲਦਾ। ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਜਿੱਥੇ ਤਾਈਂ ਬੈਠੇ ਹੋ ਅਤੇ ਸਾਰੀਆਂ ਬੀਬੀਆਂ ਦਾ ਜਵਾਲ ਕੇ ਬੋਲੋ। ਜਿਹੜਾ ਆਪਣਾ ਖਿਆਲ ਆ ਨਾ, ਜਿਹਨੂੰ ਮਨ ਕਿਹਾ ਜਾਂਦਾ, ਇਸ ਨੂੰ ਬਾਣੀ ਦੇ ਵਿਚਾਰ ਦੁਆਰਾ ਇਤਨਾ ਇਕਾਗਰ ਕਰ ਦੇਣਾ, ਜਿਵੇਂ ਹੁਣ ਆਪਾਂ ਨੂੰ ਨਾ ਪਦਾਰਥਾਂ ਦੀ ਇਕਾਗਰਤਾ ਦੁਆਰਾ ਰੱਬ ਭੁੱਲਿਆ ਆਇਆ ਨਾ, ਪਦਾਰਥਾਂ ਦੀ ਇਕਾਗਰਤਾ ਨੇ ਰੱਬ ਭੁਲਾਤਾ ਆਪਾਂ ਨੂੰ। ਹੁਣ ਆਪਾਂ ਪਦਾਰਥਾਂ ਤੋਂ ਛੱਡ ਕੇ ਨਾਮ ਔਰ ਵਿਚਾਰ ਦੇ ਨਾਲ ਮਨ ਨੂੰ ਇਕਾਗਰ ਕਰਨਾ, ਫਿਰ ਪਦਾਰਥ ਭੁੱਲਣਗੇ। ਬੜੋ ਪ੍ਰੇਰਨਾ, ਦੇਸ਼ ਕਾਲ ਵਸਤੂ ਹੀ ਭੁੱਲ ਜਾਏਗੀ, ਪਦਾਰਥ ਕਿੱਥੇ ਰਹਿ ਗਏ? ਬੜੋ ਪ੍ਰੇਰਨਾ ਦਾ ਸਰੂਪ ਕੀ ਹੈ? ਗੁਰਮੁਖ ਦੱਸਿਆ ਵੀ ਜਿਹੜੀ ਸੰਗਤ ਹੈ ਨਾ, ਇਹ ਪਰਮੇਸ਼ਰ ਦਾ ਰੂਪ ਹੈ। ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਯਾਨੀ ਵਸਦਾ ਤਾਂ ਸਾਰਿਆਂ ਦੇ ਵਿੱਚ, ਪ੍ਰਤੱਖ ਸੰਗਤ ਦੇ ਵਿੱਚ ਜਿਹੜਾ ਪਰਮੇਸ਼ਰ ਹੈ। ਤੁਸੀਂ ਸੰਗਤ ਨੂੰ, ਸੰਗਤ ਰੱਬ ਦਾ ਸਰੂਪ ਜਾਣ ਕੇ ਸੇਵਾ ਕਰਨੀ ਸ਼ੁਰੂ ਕਰ ਦਿਓ, ਤੁਹਾਡਾ ਕਾਰਜ ਰਾਸ ਹੋ ਜਾਵੇਗਾ। ਜੇ ਦੁਆਇਤ ਲਿਆਵੋਂਗੇ ਬਈ ਫਲਾਨਾ ਤਾਂ ਮੇਰਾ ਬੈਰੀ ਹੈ, ਮੈਂ ਉਹਨੂੰ ਕਿਉਂ ਪ੍ਰਸ਼ਾਦ ਛਕਾਵਾਂ, ਫਿਰ ਨਹੀਂ ਕੁਛ ਮਿਲੇਗਾ, ਬਸ ਫਿਰ ਨਹੀਂ ਮਿਲੇਗਾ ਗੁਰੂ। ਗੁਰੂਆਂ ਕੋਲੋਂ ਵੀ ਇਸੇ ਹੀ ਸ਼ਰਧਾ ਨਾਲ ਮਿਲੇਗੀ ਵਸਤੂ ਜਿਹੜੀ ਮਿਲਣੀ। ਉਹ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕਰੀ, ਸੇਵਾ ਸੇਵਾ ਕਰੀ ਦੀ ਆ ਹੱਥਾਂ ਪੈਰਾਂ ਦੇ ਨਾਲ, ਸਿਮਰਨ ਕਰੀ ਦਾ ਖਿਆਲ ਦੇ ਨਾਲ। ਸਿਮਰਨ ਦੀਆਂ ਵੀ ਬਹੁਤ ਯੁਗਤੀਆਂ ਨੇ, ਸਿਮਰਨ ਕਰਨ ਦੇ ਸਥਾਨ ਵੀ ਬਹੁਤ ਨੇ ਜਿੱਥੇ ਬਿਰਤੀ ਟਿਕਾਈ ਦੀ ਹੁੰਦੀ ਹੈ। ਇਹ ਗੁਰਸਿੱਖਾਂ ਮਹਾਂਪੁਰਸ਼ ਜਿਹੜੇ ਸਾਧਨਾ ਕਰਦੇ ਨੇ ਉਹਨਾਂ ਦੇ ਦੁਆਰਾ ਇਹ ਵਸਤੂ ਪ੍ਰਾਪਤ ਹੁੰਦੀ ਆ। ਗੁਰਬਾਣੀ ਦੇ ਵਿੱਚ ਜ਼ਰੂਰ ਲਿਖਿਆ ਹੋਇਆ ਸਾਰੀਆਂ ਗੱਲਾਂ। ਆਓ ਇਸ ਤਰ੍ਹਾਂ ਜਿਹੜੇ ਵਿਆਸ ਕਰਦੇ ਨੇ, ਕੋਈ ਵੀ ਪਦਾਰਥ ਆ ਬਗੈਰ ਦੂਏ 'ਤੇ ਨਹੀਂ ਆਵੇਗਾ। ਬਸ ਜੇ ਕਿਸੇ ਨੇ ਬਾਕ ਲੈਣਾ ਹੋਵੇ ਦਰਬਾਰ ਸਾਹਿਬ ਦਾ, ਅਨਪੜ੍ਹ ਨੂੰ ਬਹਾੜ ਤੋਂ ਲੈ ਲੂਗਾ। ਬਾਣੀ ਦੇ ਵਿੱਚ ਫਰਕ ਤਾਂ ਨਹੀਂ ਹੈ, ਗੁਰੂ ਦੇ ਵਿੱਚ ਫਰਕ ਤਾਂ ਨਹੀਂ ਹੈ, ਉਹ ਗੁਰੂ ਨੂੰ ਬੁਲਾ ਹੀ ਨਹੀਂ ਸਕਦਾ, ਨਹੀਂ ਬੁਲਾ ਸਕਦਾ, ਉਹਦੀ ਤਾਕਤ ਨਹੀਂ ਆਈ ਬੁਲਾਉਣ ਦੀ। ਹਾਂ ਉਹ ਕਿਸੇ ਗ੍ਰੰਥੀ ਕੋਲੋਂ ਸਧਾਰਨ ਪਾਠ ਜਾਣੀ ਸਹਿਜ ਪਾਠ ਸਾਲ ਪਰ ਲਾਵੇ ਕਰੇ, ਫਿਰ ਉਹ ਬਾਕ ਲੈ ਜਾਏਗਾ ਗੁਰੂ ਸਾਹਿਬ ਜੀ। ਹੋਈ ਨਾ ਗੱਲ ਕਿਸੇ ਦੁਆਰਾ, ਫਿਰ ਉਹ ਖੰਡ ਪਾਠ ਦੀ ਰੌਲ ਨਹੀਂ ਲਾ ਸਕਦਾ, ਉਹਦਾ ਭਰਮ ਨਹੀਂ ਦੂਰ ਹੋਇਆ ਹੈ। ਅੱਖਰ ਨੇ ਜਿਹੜੇ ਤਿੰਨ ਤਿੰਨ ਅਰਥ ਨੇ ਇੱਕ ਇੱਕ ਅੱਖਰ ਦੇ, ਫਿਰ ਜੇ ਇਸ ਤਰ੍ਹਾਂ ਦਾ ਪਾਠੀ ਬਣਨਾ ਹੋਵੇ ਫਿਰ ਕੀ ਜਿਹੜਾ ਪਾਠੀ ਆ ਉਹਦੇ ਕੋਲ ਜਾਣਾ ਪਵੇਗਾ, ਉਹਦੇ ਦੁਆਰਾ ਫਿਰ ਜਿਹੜਾ ਅੱਖਰਾਂ ਦਾ ਇੱਧਰ ਉੱਧਰ ਲਾਉਣਾ ਸਾਰਾ ਉਸਨੂੰ ਗਿਆਨ ਹੋ ਜਾਂਦਾ, ਫਿਰ ਉਹ ਪਾਠ ਕਰਨਾ ਸ਼ੁਰੂ ਕਰ ਦਿੰਦਾ। ਫਿਰ ਜੇ ਕਥਾ ਕਰਨੀ ਹੋਵੇ, ਤੁਸੀਂ ਅਖੰਡ ਪਾਠੀ ਨੂੰ ਦਰਬਾਰ ਦੇ ਸਾਹ ਤਾਬੇ ਬਹਾਲ ਦਿਓ, ਬਾਕ ਲੈ ਕੇ ਕਹੋ ਵੀ ਕਥਾ ਕਰ, ਤੂੰ ਬਾਕ ਨਹੀਂ ਕਰ ਦੇਗਾ, ਨਹੀਂ ਉਹਦੇ 'ਚ ਤਾਕਤ ਨਹੀਂ ਆਈ ਕਥਾ ਕਰਨ ਦੀ। ਹਾਂ ਉਹ ਕਿਸੇ ਕਥਾ ਵਾਲੇ ਕੋਲ ਜਾਵੇ, ਜਿਹੜਾ ਕੋਈ ਗਿਆਨੀ ਕਹਿੰਦੇ ਨੇ, ਕਥਾ ਵਾਲਿਆਂ ਨੂੰ ਪੰਡਿਤ ਵੀ ਕਿਹਾ ਜਾਂਦਾ, ਗੁਰੂ ਘਰ ਦੇ ਵਿੱਚ ਜ਼ਿਆਦਾ ਗਿਆਨੀ ਲਫ਼ਜ਼ ਵਰਤਿਆ ਜਾਂਦਾ, ਉਹਨਾਂ ਦੁਆਰਾ ਫਿਰ ਸਾਧ ਜਿਤਨਾ ਵੀ ਹੁੰਦਾ ਸਾਰਾ ਉਹ ਕਥਾ ਸੁਣਦਾ ਸਾਰਾ ਦਰਬਾਰ, ਫਿਰ ਉਹ ਕਥਾ ਕਰਦਾ ਗੁਰੂ ਕਥਾ। ਕੀ ਉਹ ਆਪੇ ਕਥਾ ਕਰਤੀ ਉਹਨੇ? ਨਹੀਂ। ਹੁਣ ਜਿੱਥੇ ਸੂਖਮ ਰੱਬ ਦਾ ਦੇਸ਼ ਹੈ ਜਾਂ ਉਹ ਦੁਨੀਆ ਹੈ, ਉਹ ਆਪੇ ਹੀ ਪਤਾ ਲੱਗ ਜਾਏਗਾ ਉਸਦਾ। ਇੱਥੇ ਹੀ ਖੜੀ ਆ ਦੁਨੀਆ ਸਾਰੀ, ਇੱਦੂ ਗਾਹਾਂ ਦਾ ਕੋਈ ਟੱਪਦਾ ਗੁਰੂ, ਜਦੇ ਟੱਪੇਗਾ ਜਦੇ ਇਸ ਨੂੰ ਰੱਬ ਮਿਲੇਗਾ, ਨਹੀਂ ਮਿਲੇਗਾ ਨਹੀਂ ਬਸ। ਉਹ ਜਿਹੜੀਆਂ ਯੁਗਤੀਆਂ ਦੁਆਰਾ ਇਸਨੇ ਸੁਰਤ ਨੂੰ ਦਸਵੇਂ ਦੁਆਰ ਵਿੱਚ ਆਣਾ ਨਾ, ਉਹ ਕਿਹਦੇ ਕੋਲੋਂ ਇਹ ਲਵੇਗਾ? ਲਿਖਿਆ ਤਾਂ ਜ਼ਰੂਰ ਹੈ ਪਰ ਉਹ ਜਿਹਨਾਂ ਨੇ ਹੁਣ ਉਹ ਕਰੀਆਂ ਹੋਈਆਂ ਨੇ ਨਾ, ਉਹ ਗੱਲਾਂ ਸਾਰੀਆਂ ਦੇਖੀਆਂ ਹੋਈਆਂ ਨੇ, ਉਹਨਾਂ ਦੁਆਰਾ ਫਿਰ ਇਹ ਜਾ ਸਕਦਾ, ਵਰਨਾ ਨਹੀਂ ਜਾ ਸਕਦਾ। ਇਸੇ ਤਰ੍ਹਾਂ ਹੀ ਸਾਰਾ ਜੋ ਹੈ ਅਸੂਲ ਹੈ। ਆਓ ਦੱਸਦੇ ਨੇ ਵੀ ਸੇਵਾ ਭਜਨ ਹੁੰਦਾ ਸੇਵਾ ਦੇ ਨਾਲ ਹੀ। ਅਮਰਦਾਸ ਮਹਾਰਾਜ ਜੀ ਨੇ ਸੇਵਾ ਸ਼ੁਰੂ ਕਰੀ ਗੁਰੂ ਅੰਗਦ ਦੇਵ ਮਹਾਰਾਜ ਦੀ, ਅੰਤਰ ਸਿਮਰਨ ਹੱਥਾਂ ਪੈਰਾਂ ਦੇ ਨਾਲ ਸੇਵਾ ਹੈ ਗੁਰੂ ਕੋ ਫੜੋ ਇਹ ਹੁੰਦੇ ਸੀ, ਜਿਹੜਾ ਸੇਵਾ ਕਰਨਾ ਮਾਣ ਵੀ ਪ੍ਰਾਪਤ ਹੈ। Yeah. ਇਹਦਾ ਵੀ ਅਸੂਲ ਹੈ ਸੇਵਾ ਕਰਨ ਦਾ ਵੀ ਦੱਸਿਆ ਮੁਰਦਾ ਹੋਏ ਮਰੀਦ ਨਾ ਗੱਲੀ ਹੋਣ ਗੱਲਾਂ ਤਾਂ ਗੱਲਾਂ ਹੀ ਹੁੰਦੀਆਂ ਨੇ ਗੁਰਮੁਖ ਆ ਸਿੱਖ ਤੂੰ ਮਰ ਜਾ ਗੁਰੂ ਦੇ ਅੱਗੇ ਪਹਿਲਾਂ ਮਰਨ ਕਬੂਲ ਕਰ ਦੋ ਮਰਨ ਨੇ ਸਿੱਖ ਦੇ ਜਾਂ ਤਾਂ ਸਿਰ ਦੇ ਕੇ ਮਰਨਾ ਜਾਂ ਮਨ ਦੇ ਕੇ ਮਰਨਾ ਇੱਕੋ ਜਿਹਾ ਹੀ ਦਰਜਾ ਦੋਵਾਂ ਮਨ ਦਿੱਤਿਆਂ ਵੀ ਕਾਰਜ ਰਾਸ ਹੋ ਜਾਵੇਗਾ ਸਿਰ ਦਿੱਤਿਆਂ ਵੀ ਕਾਰਜ ਰਾਸ ਹੋ ਜਾਵੇਗਾ ਇਹ ਗੁਰੂ ਦਾ ਆਪਣਾ ਕੋਈ ਖੇਲ ਹੁੰਦਾ ਕਈ ਟਾਈਮ ਉਹਨਾਂ ਨੇ ਸਿਰ ਦੇ ਕੇ ਮੁਕਤ ਕਰਦਾ ਉਹ ਕਈ ਟਾਈਮ ਉਹਨਾਂ ਨੇ ਮਨ ਦੇ ਕੇ ਮਨ ਲੈ ਕੇ ਮੁਕਤ ਕਰਦਾ ਦਸਵੇਂ ਪਾਤਸ਼ਾਹ ਮਹਾਰਾਜ ਨੇ ਮੁਕਤੀ ਸਿਰ ਦੇ ਵਿੱਚ ਰੱਖੀ ਸੀ ਸਿਰ ਦਿੱਤੇ ਸਿੱਖਾਂ ਨੇ ਦੇਖੋ ਕਿਤਨੀਆਂ ਕੁਰਬਾਨੀਆਂ ਮੁਕਤ ਫਿਰ ਅੱਗੇ ਦੱਸਿਆ ਬਈ ਮਨ ਹੈ ਜਿਹੜਾ ਸਿਰ ਔਰ ਮਨ ਇੱਕੋ ਹੀ ਦਰਜਾ ਰੱਖਦੇ ਨੇ ਮੁਰਦਾ ਹੋਏ ਮਰੀਦ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਉਹ ਸਭਨ ਕੀ ਰੇਣਕਾ ਤਾ ਆਓ ਮਾਰੇ ਪਾਸ ਕਰਮੀ ਧਰ ਮਹਾਰਾਜ ਨੇ ਤਖ਼ਤ ਤੇ ਖੜ ਕੇ ਤਲਵਾਰ ਕੱਢੀ ਤਲਵਾਰ ਕਹਿ ਲੱਗੇ ਵੀ ਮੇਰੇ ਕਹਾਉਣ ਵਾਲੇ ਸਿੱਖੋ ਸਿੰਘ ਬਾਦ ਹੋਏ ਨੇ ਮੈਨੂੰ ਇੱਕ ਸਿਰ ਦੀ ਲੋੜ ਆ ਸਿਰ ਧਰਮ ਵਾਸਤੇ ਲੈਣ ਦੱਸਦੇ ਨੇ ਫਿਰ ਲੱਖਾਂ ਦੀ ਗਿਣਤੀ ਵਿੱਚ ਸੰਗਤ ਬੈਠੀ ਸੀ ਇਹ ਸਿੱਖਾਂ ਦੇ ਵੀ ਅਵਸਥਾ ਦੇ ਦਰਜੇ ਹੁੰਦੇ ਨੇ ਗੁਰਮੁਖ ਸਿੱਖ ਤਾਂ ਆਪਾਂ ਸਾਰੇ ਹੀ ਹਾਂ ਜਿਹਨੇ ਅੰਮ੍ਰਿਤ ਛਕ ਲਿਆ ਨਾ ਉਹਦਾ ਨਾਮ ਸਿੰਘ ਪੈ ਗਿਆ ਉਹ ਵੀ ਸਿੰਘ ਹੀ ਆ ਬਸ ਸਿੰਘ ਹੀ ਆ ਕੋਈ ਟਾਈਮ ਆਵੇਗਾ ਉਹਨੂੰ ਵੀ ਅਵਸਥਾ ਪ੍ਰਾਪਤ ਹੋ ਜਾਵੇਗੀ ਪਰ ਸਾਰਿਆਂ ਦੀ ਕੋਈ ਅਵਸਥਾ ਨਹੀਂ ਹੁੰਦੀ ਹੈ ਇੱਥੇ ਉਹ ਉਤਰੇਗਾ ਯਾਨੀ ਤਿੰਨ ਕਿਸਮ ਦੇ ਸਿੱਖ ਮੰਨੇ ਨੇ ਤਿੰਨ ਕਿਸਮ ਦੇ ਮਰੀਦ ਨੇ ਦੱਸਿਆ ਮੈਂ ਮਰੀਦ ਮਰੀਦੇ ਸਾਦਕ ਮਰੀਦੇ ਫਦਾਈ ਯਾਨੀ ਸਨਮੁਖ ਸਿੱਖ ਗੁਰਮੁਖ ਸਿੱਖ ਮਰ ਜੀਵੜਾ ਸਿੱਖ ਇਹ ਵਸਤਾ ਲੈਦਾ ਲੈਦਾ ਹੁਣ ਇੱਥੇ ਮਰ ਜੀਵੜੇ ਨੇ ਪਾਸ ਹੋਣਾ ਦੂਏ ਉਰਲੇ ਨਹੀਂ ਹੋ ਸਕਦੇ ਜਦ ਉਹ ਇਸ ਵਸਤਾ ਦੇ ਵਿੱਚ ਚਲੇ ਜਾਣਗੇ ਹੌਲੀ ਹੌਲੀ ਫਿਰ ਉਹ ਵੀ ਪਾਸ ਹੋ ਜਾਣਗੇ ਆਵਾਜ਼ ਦਿੱਤੀ ਕਲਗੀਧਰ ਮਹਾਰਾਜ ਜੀ ਨੇ ਸਾਰਿਆਂ ਨੇ ਸੁਣ ਲਈ ਜਿਵੇਂ ਹੁਣ ਆਪਾਂ ਬਾਣੀ ਸਾਰੇ ਸੁਣਦੇ ਹਾਂ ਸੁਣੀ ਤਦ ਜਾਣੀ ਜਾਵੇਗੀ ਜੋ ਗੁਰਬਾਣੀ ਕਹਿੰਦੀ ਹੈ ਇਹ ਮੰਨ ਲਏਗਾ ਉਸਨੂੰ ਫਿਰ ਸੁਣੀ ਹੋਈ ਇਹਦੀ ਲਿਖੀ ਆਵੇਗੀ ਵਰਨਾ ਪੁੰਨ ਰੂਪ ਜ਼ਰੂਰ ਹੈ ਸੁਣਨਾ ਪਰ ਉਹ ਵਸਤਾ ਨਹੀਂ ਪ੍ਰਾਪਤ ਇਹ ਪੁੰਨ ਹੈ ਜਿਹੜਾ ਸ਼ੀਨ ਹੋ ਜਾਂਦਾ ਬਸ ਉਹ ਜਿਹੜੀ ਵਸਤਾ ਉਹਨੇ ਸ਼ੀਨ ਨਹੀਂ ਆਉਣਾ ਹੈ ਉਹ ਇਸ ਤਰ੍ਹਾਂ ਕੋਈ ਸਿੰਘ ਨਾ ਉੱਠਿਆ ਫਿਰ ਆਵਾਜ਼ ਦਿੱਤੀ ਨਹੀਂ ਉੱਠਿਆ ਤੀਸਰੀ ਆਵਾਜ਼ ਦਿੱਤੀ ਤੋਂ ਭਾਈ ਦਇਆ ਰਾਮ ਜੀ ਜਿਹਨਾਂ ਦੀ ਅਵਸਥਾ ਦੀ ਉਹ ਸੋਚਦੇ ਰਹੇ ਵੀ ਗੁਰੂ ਸਾਹਿਬ ਜੀ ਸਿਰ ਮੰਗਦੇ ਨੇ ਸਿਰ ਤਾਂ ਪਹਿਲਾਂ ਹੀ ਗੁਰੂ ਨੂੰ ਦਿੱਤਾ ਹੋਇਆ ਜਾਤੇ ਸਿੱਖੀ ਧਾਰਨ ਕਰੀਏ ਇਹਦੇ ਵਿੱਚ ਕੋਈ ਭੇਦ ਆ ਜੋ ਗੁਰੂ ਸਿੱਖ ਮੰਗਦਾ ਇਹਦੇ ਵਿੱਚ ਅਸੀਂ ਨਹੀਂ ਜਾਣ ਸਕਦੇ ਵੀ ਕੀ ਭੇਦ ਹੈ ਸਾਡਾ ਫਰਜ਼ ਬਣਦਾ ਸਿਰ ਦੇਣਾ ਕਿਉਂ ਜਿਹਦਾ ਕੋਈ ਬਣਦਾ ਹੈ ਜੇ ਉਹਦਾ ਹੁਕਮ ਇਹ ਨਹੀਂ ਮੰਨਦਾ ਤਾਂ ਫਿਰ ਉਹ ਸਿੱਖ ਬਣੇ ਦਾ ਕੀ ਫਾਇਦਾ ਹੋਇਆ ਭਾਈ ਦਇਆ ਰਾਮ ਜੀ ਉੱਠੇ ਗੁਰਮੁਖ ਉਹਨਾਂ ਦਾ ਮਨ ਸੀ ਜਿਹੜਾ ਨਿਰਵਲ ਹੋਇਆ ਹੋਇਆ ਸੀ ਨਿਰਵਲ ਅਸੀਂ ਤਾਂ ਗੁਰੂ ਦੀ ਘੂਰੇ ਨਹੀਂ ਚੱਲ ਸਕਦੇ ਤੇ ਇੰਨੀ ਗੱਲ ਬੜੀ ਕਿਵੇਂ ਕਰ ਦਿਆਂਗੇ ਘੂਰ ਗੁਰਬਾਣੀ ਵਿੱਚ ਦੱਸਿਆ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੇ ਜੇ ਗੁਰੂ ਦਾ ਕਿਹਾ ਆ ਇਸਦੇ ਮਨ ਦੇ ਉੱਤੇ ਕੁਛ ਖੇ ਦਿੰਦਾ ਸਮਝੋ ਪੂਰੀ ਸ਼ਰਧਾ ਨਹੀਂ ਗੁਰੂ 'ਤੇ ਆਇਆ ਜੀ ਸ਼ਰਧਾ ਨਹੀਂ ਪੂਰੀ ਹੈ ਤਿੰਨ ਕਿਸਮ ਦੇ ਸਿੱਖ ਹੁੰਦੇ ਨੇ ਇੱਕ ਤਾਂ ਉਹ ਸਿੱਖ ਨੇ ਜਿਹੜੇ ਪਦਾਰਥ ਮੰਗਦੇ ਨੇ ਗੁਰੂ ਕੋਲੋਂ, ਇੱਕ ਉਹ ਸਿੱਖ ਨੇ ਜਿਹੜੇ ਵਡਿਆਈ ਮੰਗਦੇ ਨੇ ਗੁਰੂ ਕੋਲੋਂ, ਇੱਕ ਉਹ ਸਿੱਖ ਨੇ ਜਿਹੜੇ ਗੁਰੂ ਨੂੰ ਸਿਰ ਦੇਣ ਨੂੰ ਤਿਆਰ ਨੇ ਜਾਂਦੇ। ਇਸ ਤਰ੍ਹਾਂ ਦਾ ਹੈ। ਖੈਰ ਭਾਈ ਦਇਆ ਰਾਮ ਜੀ ਉੱਠੇ ਵੀ ਇਹ ਜਿਹੜਾ ਸਰੀਰ ਹੈ ਇਹ ਤਾਂ ਅਸੱਤ ਹੈ, ਗੁਰੂ ਹੈ ਸਰਵਗ। ਅਸੱਤ ਦੇ ਬਦਲੇ ਕੋਈ ਚੀਜ਼ ਅਸੱਤ ਤਾਂ ਦਿੰਦਾ ਹੀ ਨਹੀਂ ਹੁੰਦਾ, ਅਤੇ ਅਸੱਤ ਲੈਣ ਦੀ ਕੀ ਲੋੜ ਹੈ ਜੇ ਅਸੱਤ ਵਸਤੂ ਇਹ ਦੇਣੀ ਆ ਉਸਨੂੰ। ਜੇ ਸਿਰ ਦੇ ਕੇ ਵੀ ਅਸੱਤ ਹੀ ਦੇਣੀ ਹੈ ਤਾਂ ਫਿਰ ਸਿਰ ਲੈ ਦਾ ਫਾਇਦਾ ਕੀ ਹੋਇਆ ਗੁਰੂ? ਇਹ ਵਿਚਾਰ ਭਾਈ ਦਇਆ ਨੂੰ ਗੁਰੀ ਹੈ। ਆਓ ਸੰਗਤ ਬੈਠੀ ਤਾਂ ਹੋਰ ਵੀ ਬਹੁਤ ਆਪੋ ਆਪਣੇ ਮਨਾਂ ਅੰਦਰੋਂ ਕਲਪਨਾ ਕਰਦੇ ਨੇ, ਜੈ ਜੀ ਸ਼ਰਧਾ। ਕਈ ਤਾਂ ਇਹ ਵੀ ਕਲਪਨਾ ਕਰਦੇ ਨੇ ਗੁਰੂ ਸਾਹਿਬ ਤੇ ਦੇਵੀ ਪੁੱਠੀ ਪੈ ਗਈ, ਉਹਨਾਂ ਨੇ ਆਪਾਂ ਨੂੰ ਛੱਡਣਾ ਹੈ ਨਹੀਂ, ਵੱਢ ਦੇਗਾ ਸਾਰਿਆਂ ਨੂੰ। ਕੋਈ ਯਤਨ ਕਰੋ ਇੱਥੋਂ ਭੱਜਣ ਦਾ, ਕੋਈ ਯਤਨ ਕਰੋ ਭੱਜਣ ਦਾ। ਹੁਣ ਯਤਨ ਹੋ ਜਾਏਗਾ ਸਾਰਾ ਪੰਡਾਲ ਖਾਲੀ ਹੋ ਜਾਊਗਾ। ਭਾਈ ਦਇਆ ਸਿੰਘ ਜਾਣੀ ਭਾਈ ਦਇਆ ਰਾਮ ਜੀ ਨਾਲੇ ਤਾਂ ਤੁਰੇ ਜਾਂਦੇ ਨੇ, ਨਾਲੇ ਉਹ ਆਪਣੇ ਮਨ ਦੇ ਵਿੱਚ ਇਉਂ ਕਹਿੰਦੇ ਜਾਂਦੇ ਨੇ ਵੀ ਜਿੱਥੇ ਰੱਬ ਹੈ ਨਾ ਉੱਥੇ ਸਿਰ ਨਹੀਂ ਹੈ ਪੜੋ ਬਰੇਣ ਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ ਸੱਤਾਂ ਦੀ ਦੀਪਾਂ ਨਵਾਂ ਖੰਡਾਂ ਦੇ ਵਿੱਚ। ਜੋ ਪ੍ਰਾਣੀ ਮਾਤਰ ਦਾ ਫਰਜ਼ ਆ ਉਸਨੂੰ ਜਣਾਇਆ, ਕਰਤਾਰਪੁਰ ਆ ਕੇ ਰਹਿਸ਼ ਰੱਖੀ, ਜੋ ਗੁਰੂ ਘਰ ਦੀ ਮਰਯਾਦਾ ਚਲਾਉਣੀ ਸੀ, ਸੇਵਾ ਔਰ ਗੁਰੂ ਘਰ ਦੇ ਵਿੱਚ ਲੰਗਰ ਦੀ ਬਹੁਤ ਵੱਡੀ ਮਹੱਤਤਾ। ਗੁਰੂ ਦੇਗ ਔਰ ਤੇਗ ਤਦੇ ਹੀ ਚੱਲੇਗੀ ਜੇ ਦੇਗ ਹੋਵੇਗੀ, ਭੁੱਖਾ ਆਦਮੀ ਕਿਸੇ ਨੂੰ ਕੀ ਮਾਰ ਸਕਦਾ। ਔਰ ਇਸ ਤਰ੍ਹਾਂ ਦੱਸਿਆ ਤਾਂ ਉੱਥੇ ਸੰਗਤਾਂ ਦਾ ਆਦਾਰ ਕਰਦੇ ਨੇ, ਥੋੜੇ ਥੋੜੇ ਪ੍ਰੇਮੀ ਲਵੇ ਦੇ ਪਿੰਡਾਂ ਦੇ ਆਉਂਦੇ ਹਨ। ਇੱਕ ਕੋਈ ਪ੍ਰੇਮੀ ਜੱਟਾਂ ਦਾ ਮੁੰਡਾ ਬੂੜਾ ਨਾਮ ਦਾ, ਉਹ ਡੰਗਰ ਚਾਰਦਾ ਸੀ ਬੱਕਰੀਆਂ ਜਾਂ ਕਹਿ ਲਓ ਗਊਆਂ, ਉਹ ਡੰਗਰ ਚਾਰਦਾ ਚਾਰਦਾ ਉੱਧਰ ਨਿਕਲ ਆਉਂਦੇ ਨੇ ਪਸ਼ੂਆਂ ਵਾਲੇ, ਉਹ ਆ ਗਿਆ, ਨਮਸਕਾਰ ਕਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਕਥਾ ਵਾਰਤਾ ਸੁਣਨੀ ਸ਼ੁਰੂ ਕਰਤੀ, ਹੌਲੀ ਹੌਲੀ ਸੇਵਾ ਕਰਨੀ ਸ਼ੁਰੂ ਕਰੀ, ਦੁੱਧ ਲਿਆ ਦਿਆ ਪਰ ਹੋਰ ਅੰਨ ਇਹ ਜਾਂ ਕੁਛ ਲਿਆ ਕੇ ਗੁਰੂ ਕੇ ਲੰਗਰ ਦੇ ਵਿੱਚ ਪਾਉਣਾ ਸ਼ੁਰੂ ਕਰਿਆ। ਸਿਰਫ 13-14 ਸਾਲ ਦਾ ਨਿੱਕਾ, ਖੈਰ ਕਥਾ ਸੁਣਦਿਆਂ ਸੁਣਦਿਆਂ ਪ੍ਰੇਮ ਪੈਦਾ ਹੋ ਗਿਆ, ਬਈ ਮਨੁੱਖਾਂ ਦੀ ਤਾਂ ਮਿਲੀ ਆ ਪਰਮੇਸ਼ਰ ਨੂੰ ਮਿਲਣ ਵਾਸਤੇ, ਇਹ ਡੰਗਰ ਚਾਰਨ ਵਾਸਤੇ ਤਾਂ ਨਹੀਂ ਮਿਲੀ ਹੈ। ਖੈਰ ਘਰੋਂ ਅੱਜ ਕੱਲ੍ਹ ਵੀ ਜਿਹੜੇ ਪਿੰਡਾਂ ਦੇ ਵਿੱਚ ਮੁੰਡੇ ਭੱਜਦੇ ਨੇ, ਉਹ ਫਿਰ ਗੁਰਦੁਆਰੇ ਟੋਲਦੇ ਫਿਰਦੇ ਨੇ ਵੀ ਇੱਥੇ ਤਾਂ ਨਹੀਂ ਆਇਆ ਕਿਤੇ। ਖੈਰ ਕਈ ਆ ਵੀ ਜਾਂਦੇ ਨੇ, ਕਈ ਨਹੀਂ ਵੀ ਆਉਂਦੇ। ਇਸ ਤਰ੍ਹਾਂ ਕਿਸੇ ਨੇ ਦੱਸਿਆ ਵੀ ਕਰਤਾਰ ਤੇ ਇੱਕ ਮਹਾਤਮਾ ਰਹਿੰਦੇ ਨੇ, ਉੱਥੇ ਸੰਗਤ ਰਹਿੰਦੀ ਆ ਉਹਨਾਂ ਕੋਲ, ਤੁਸੀਂ ਉੱਥੇ ਜਾ ਕੇ ਦੇਖੋ ਕਿਤੇ ਉੱਥੇ ਨਾ ਚਲਿਆ ਗਿਆ ਹੋਵੇ। ਖੈਰ ਉਹਨਾਂ ਦੇ ਜਿਹੜੇ ਕਰਦੇ ਸੀ ਸੰਬੰਧੀ ਵਾਲਦੈਨ ਹੋਰ ਭਾਈਚਾਰਾ, ਉਹ ਆਇਆ, ਉਹ ਜਿਹੜਾ ਬੂਰਾ ਨਾਮ ਦਾ ਉਹ ਨਿੱਕਾ ਸੀ ਉਹ ਸੰਗਤ ਦੇ ਵਿੱਚ ਬੈਠਾ ਸੀ। ਉਸਨੇ ਸੋਚਿਆ ਵੀ ਮੈਨੂੰ ਲਾਏ ਜਾਣਗੇ ਇੱਥੋਂ, ਜਿਹੜਾ ਆਹ ਮੈਨੂੰ ਸੇਵਾਦਾਰ ਕਥਾ ਦਾ ਰਾਸਾ ਜਾਂ ਮਨੁੱਖਾਂ ਦੇ ਵਿੱਚ ਸਫਲਾ, ਇਹਦੇ ਵਿੱਚ ਅਟਕਾਰ ਪੈ ਜਾਵੇਗੀ। ਹੋਵੇ ਨਾ ਕਿਵੇਂ ਐਸਾ ਹੋਵੇ ਇਹ ਮੈਨੂੰ ਇੱਥੋਂ ਨਜਾਣ ਨਾ ਇਸ ਨਾਲ ਕੋਈ ਗੱਲ ਹੋਵੇ। ਉਸਨੇ ਆਪਣੇ ਮਨ ਦੇ ਵਿੱਚ ਫੁਰਨਾ ਕਰਿਆ, ਆਏ ਮਹਾਂਪੁਰਸ਼ ਹੋ, ਆਏ ਗੁਰੂ ਨਾਨਕ, ਜੇ ਮੈਂ ਇਹਨਾਂ ਦੇ ਹੱਥੋਂ ਛੁੱਟ ਜਾਵਾਂ ਸਾਰੀ ਉਮਰ ਤੁਹਾਡੀ ਸੇਵਾ ਕਰਾਂ। ਮਨ ਵੇਚਦਾ ਗੁਰੂ ਆਪਣਾ ਮਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੱਗੇ ਰੱਖ ਦਿੱਤਾ, ਸੰਬੰਧੀ ਆ ਗਏ ਨਮਸਕਾਰ ਕਰੀ, ਕਹਿਣ ਲੱਗੇ ਮਹਾਰਾਜ ਸਾਡਾ ਇੱਕ ਮੁੰਡਾ ਭੱਜਿਆ ਆ, ਇਸ ਤਰ੍ਹਾਂ ਦੀ ਸ਼ਕਲ ਦਾ ਨਿਆਣਾ। ਹੁਣ ਉਹ ਉਸਦਾ ਮਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਪਿਆ, ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਮਿਹਰ ਕਰੀ ਗੁਰਮੁਖੋ ਉਸ ਲੜਕੇ 'ਤੇ, ਬੂੜੇ 'ਤੇ ਇਤਨਾ ਇਤਨਾ ਚਿੱਟਾ ਦਾੜਾ ਆ ਗਿਆ। ਸਿਰਫ ਮਨੇ ਹੀ ਵੇਚਿਆ, ਦੇਖ ਲਓ ਕਿਤਨੀ ਜਿਤਨੀ ਕੋਈ ਕਾਲਣਾ ਕਰਦਾ ਫਲ ਇੱਕ ਤਿੰਨੇ ਹੀ ਪੰਦੇ ਘਾਲੇ। ਗੁਰੂ ਫਿਰ ਸਰਵਗ ਕਿਵੇਂ ਹੋ ਸਕਦਾ ਜੇ ਸਿੱਖ ਦੇ ਅੰਦਰ ਦੀ ਨਾ ਜਾਣੇ ਹੋ, ਜਿਹੜਾ ਅੰਦਰ ਦੀ ਨਹੀਂ ਜਾਣਦਾ ਤਾਂ ਲਪਾਗੋ ਹੈ, ਉਹਦਾ ਖੁਰਦਗਾਰ ਜੋ ਹੈ। ਗੁਰੂ ਤਾਂ ਉਹੀ ਹੈ ਜਿਹੜਾ ਅੰਦਰਲੀ ਜਾਣਦਾ, ਅੰਦਰਲੀ ਮਹਾਤਮਾ ਵੀ ਜਾਣਦੇ ਹੁੰਦੇ ਨੇ ਗੁਰਮੁਖੋ, ਜਿਹੜੇ ਤਰਕਾਲੀ ਹੁੰਦੇ ਨੇ, ਹਰ ਇੱਕ ਨਹੀਂ ਜਾਣ ਸਕਦਾ। ਠੀਕ ਆ, ਹੌਲੀ ਹੌਲੀ ਜਿਹੜਾ ਲੱਗ ਗਿਆ ਨਾ ਆਵੇਗਾ, ਇੱਕ ਦਿਨ ਚਲਿਆ ਵੀ ਜਾਵੇਗਾ ਉੱਥੇ ਜੇ ਲੱਗਿਆ ਰਹੇਗਾ, ਤਦ ਜੇ ਛੱਡ ਗਿਆ ਫੇਰ ਨਹੀਂ। ਖੈਰ ਉਹ ਸੰਬੰਧੀ ਨੇ ਜਿਹੜੇ, ਉਹ ਸੰਗਤ ਦੇ ਵਿੱਚ ਗੇੜਾ ਦੇ ਕੇ ਉਸ ਬੁੱਢੇ ਕੋਲ ਆ ਕੇ ਖੜ ਜਾਂਦੇ, ਕਹਿੰਦੇ ਮਹਾਰਾਜ ਜੀ ਸ਼ਕਲ ਤਾਂ ਬੁੱਢੇ ਦੀ ਮਿਲਦੀ ਹੈ ਸਾਡੇ ਮੁੰਡੇ ਨਾਲ, ਪਰ ਇਹ ਤਾਂ ਬੁੱਢਾ, ਇਹ ਤਾਂ ਬੁੱਢਾ ਹੈ। ਕਹਿੰਦੇ ਹਾਂ ਭਾਈ ਦੇਖ ਲਓ, ਸਾਡੇ ਤਾਂ ਹੀ ਸਵਾਈਕ ਸੰਗਤ ਆ, ਜੇ ਤੁਹਾਡਾ ਲੈ ਜਾਓ। ਕਹਿੰਦੇ ਜੀ ਬੁੱਢੇ ਨੂੰ ਕੀ ਕਰੀਏ, ਬੁੱਢਾ ਨਹੀਂ ਹੈ ਉਹ ਗੁਰੂ। ਉਹ ਇਸ ਤਰ੍ਹਾਂ ਉਹ ਚਲੇ ਗਏ, ਮਨ ਵੇਚਿਆ ਸਤਿਗੁਰ ਦੇ ਪਾਸ, ਗੁਰੂ ਕੋਈ ਚਿੱਟਾ ਸਾੜਾ ਆ ਗਿਆ। ਛੇਵੇਂ ਪਾਤਸ਼ਾਹ ਮਹਾਰਾਜ ਤਾਈਂ ਫਿਰ ਉਹਦੇ ਨਾਲ ਬਾਬਾ ਬੁੱਢਾ ਰੱਖ ਦਿੱਤਾ। ਹਾਲਾਂਕਿ ਜੀਤਾ 14 ਸਾਲ ਦਾ ਬੱਚਾ, ਉਸਦੇ ਮਨ ਵੇਚਣ ਦਾ ਖਿਤਾਬ ਉਹਨੂੰ ਇਹ ਬਾਬਾ ਬੁੱਢਾ ਮਿਲ ਗਿਆ। ਉਹਨੂੰ ਛੇਵੇਂ ਪਾਤਸ਼ਾਹ ਦੇ ਟਾਈਮ ਦੇ ਵਿੱਚ ਬਾਬਾ ਬੁੱਢਾ ਜੀ ਰਵਿਦਾਸ ਪਿੰਡ ਰਹਿੰਦੇ ਹੁੰਦੇ ਸਨ, ਬੀੜ 'ਚ ਵੀ ਰਹਿੰਦੇ ਸਨ। ਜਾਂ ਉਹਨਾਂ ਨੇ ਦੇਖਿਆ ਵੀ ਹੁਣ ਅਸੀਂ ਦੁਨੀਆਂ ਤੋਂ ਜਾਣਾ, ਤਾਂ ਇਹ ਉਸਨਾਂ ਦੇ ਮਨ ਦੇ ਵਿੱਚ ਫੁਰਨਾ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਸਾਹਮਣੇ ਬੈਠੇ ਹੋਣ, ਉਹਨਾਂ ਦੇ ਧਿਆਨ ਦੇ ਵਿੱਚ ਫਿਰ ਮੈਂ ਸਰੀਰ ਛੱਡਾਂ। ਧਿਆਨ ਸ਼ਕਤੀ ਹੈ ਗੁਰੂ। ਉਹ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਸਿੱਖ ਕਲਿਆ ਬਾਬੇ ਬੁੱਢੇ ਨੇ ਕਰ ਮਹਾਰਾਜ ਜੀ ਆ ਗਏ ਪਿਆਰ ਦੇ ਵਧੇ ਗਲਵਾ ਸਾਰੀ ਕੋ ਥੱਲੇ ਬੈਠੇ ਸਨ, ਉੱਥੇ ਹੀ ਮਹਾਰਾਜ ਜੀ ਥੱਲੇ ਪੈ ਗਏ ਛੇਵੇਂ ਪਾਤਸ਼ਾਹ ਜੀ। ਦੇਖੋ ਸਿੱਖ ਦਾ ਪ੍ਰੇਮ। ਘਰ ਸਾਰੀ ਰਾਤ ਗੁਰੂਆਂ ਦੀ ਕਥਾ ਵਾਰਤਾ ਸੁਣਦੇ ਰਹੇ ਵੀ ਦੱਸੋ ਕਿਸ ਤਰ੍ਹਾਂ ਕਿਸ ਤਰ੍ਹਾਂ, ਬਾਬਾ ਬੁੱਢਾ ਜੀ ਸਾਰੇ ਦੱਸਦੇ ਰਹੇ। ਜਦ ਫਿਰ ਦਿਨ ਚੜ ਗਿਆ, ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ, ਬਾਬਾ ਬੁੱਢਾ ਮਹਾਰਾਜ ਜੀ ਆ ਮੇਰੇ ਪੰਜ ਚਾਰ ਸਾਂ ਰਹਿੰਦੇ ਨੇ ਸਿਰ, ਇਹਨਾਂ ਨੂੰ ਕਿਹਾ ਗੁਰਮੁਖ ਤਾਂ ਗੁਰਮੁਖ ਆਪਾਂ ਇੱਥੇ ਕੋਈ ਮਾੜੇ ਦਾ ਠੀਕ ਹੈ, ਇਹ ਤਾਂ ਤਿੰਨਾਂ ਗੁਣਾਂ ਦਾ ਚੱਕਰ ਆ ਜਿਹੜਾ ਹੈ, ਇਹ ਇਕੱਲੇ ਹੋਏ ਨਹੀਂ ਆਪਾਂ ਆਏ ਹੋਏ ਕਿਸੇ ਨੇ। ਆਪਾਂ ਅਰਦਾਸ ਕਹਿੰਦਾ ਇਕੱਲੇ ਆਏ ਨਾਨਕਾ ਸੱਦੇ ਉੱਠੀ ਜਾਏ, ਉਹ ਤਾਂ ਗੁਰਮੁਖ ਹੁੰਦੇ ਨੇ ਗੁਰਮੁਖ। ਆਪਾਂ ਤਾਂ ਤਿੰਨਾਂ ਗੁਣਾਂ ਦੇ ਕਰਮਾਂ ਦੇ ਚੱਕਰ ਦੇ ਵਿੱਚ ਫਸੇ ਪਏ ਹਾਂ, ਆਪਾਂ ਨੂੰ ਕੌਣ ਕਰਦਾ? ਆਪਾਂ ਤਾਂ ਵਿਛੜੇ ਹੋਏ, ਇੰਨਾ ਆਪਾਂ ਨੂੰ ਗਿਆਨ ਨਹੀਂ ਹੈ। ਆਪਾਂ ਬਿਹਾਰ ਬਣਾ ਲਿਆ, ਬਣਾ ਪਰਿਵਾਰ ਸਾਨੂੰ ਬਿਹਾਰ ਬਣਾਈ ਮਿਲਦੇ ਹਾਂ। ਗੁਰਾਂ ਦੀ ਬਾਤ ਤਾਂ ਦੱਸਿਆ, ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਚਰਾਇਆ, ਜਨ ਆਪ ਨਕਾਇਆ ਸੁਹਾਓ, ਜਨ ਕਹਿ ਸੰਗ ਚਿੱਤ ਆਵੇ ਨਾ ਆਪ ਮੁਕਤ। ਕੀ ਆਪਾਂ ਮੁਕਤ? ਆਪਣੇ ਮਨ ਦੇ ਅੰਦਰ ਝਾਤੀਆਂ ਮਾਰ ਕੇ ਦੇਖੋ, ਆਪਾਂ ਮੁਕਤ? ਜੇ ਤਾਂ ਮੁਕਤ ਹੈ ਤਾਂ ਤੇਰਾ ਉਹ ਪੰਗਤੀ ਤੇਰੇ 'ਤੇ ਘੜਦੀ, ਅਗਰ ਨਹੀਂ ਜਾਂ ਹੋ ਜਾਏਗਾ ਫਿਰ ਘਟਣ ਲੱਗ ਜੂਗੀ, ਘਟੂਗੀ ਜਦ ਜਦ ਅਵਸਥਾ ਤੂੰ ਚੱਲਿਆ ਜਾਵੇਗਾ। ਆਪ ਮੁਕਤ, ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ। ਕਹਿੰਦੇ ਉਹਨੂੰ ਨਮਸਕਾਰ ਕਰੋ, ਹਰੇਕ ਨੂੰ ਨਹੀਂ, ਪਖੰਡੀ ਨੂੰ ਨਹੀਂ, ਜਿਹੜਾ ਉਹ ਅਵਸਥਾ ਵਾ। ਹੈ ਤਾਂ ਬਹੁਤ ਬਹੁਤ ਨੇ ਖੁਦਗਰਜ ਦੁਨੀਆ, ਪਰ ਉਹ ਅਵਸਥਾ ਵਾਲੇ ਦੱਸਿਆ ਜਿਹੜਾ ਇਹੋ ਜਿਹਾ ਜੋ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ। ਉਹ ਇਸ ਤਰ੍ਹਾਂ ਦੱਸਿਆ ਵੀ ਇਹੋ ਜਿਹੇ ਮਹਾਂਪੁਰਸ਼ਾਂ ਨੂੰ, ਇਹੋ ਜਿਹੇ ਗੁਰਸਿੱਖਾਂ ਨੂੰ ਨਮਸਕਾਰ ਕਰਨਾ ਬਹੁਤ ਵੱਡਾ ਪੁੰਨ ਦੱਸਿਆ, ਕਿ ਉਹ ਆਪ ਮੁਕਤ ਹਨ। ਜਿਹੜਾ ਆਪ ਇਕੱਠਾ ਕਰਦਾ ਦੂਏ ਨੂੰ ਸਿਖਾ ਨਹੀਂ ਸਕਦਾ, ਉਹ ਜਿਹੜਾ ਆਪ ਪਾਠੀ ਹੈ ਦੂਏ ਨੂੰ ਪਾਠ ਸਿਖਾ ਨਹੀਂ ਸਕਦਾ, ਉਹ ਜਿਹੜਾ ਆਪ ਮੁਕਤ ਹੈ ਦੂਏ ਨੂੰ ਮੁਕਤ ਕਰ ਨਹੀਂ ਸਕਦਾ, ਉਹ ਕਰ ਨਹੀਂ ਸਕਦਾ, ਕਰ ਸਕਦਾ ਸਾਡਾ ਭਰੋਸਾ ਨਹੀਂ, ਭਰੋਸਾ ਨਹੀਂ ਆਪਣਾ। ਮੁਕਤ ਹੋਣਾ ਭਰੋਸੇ ਦੁਆਰਾ ਹੋਵੇਗਾ, ਵਰਨਾ ਨਹੀਂ ਹੋਣਾ ਹੀ ਨਹੀਂ। ਅੱਜ ਮੁਕਤ ਵੀ ਉਹ ਕਰਨਗੇ ਜਿਹੜੇ ਆਪ ਮੁਕਤ ਨੇ, ਜਿਵੇਂ ਗੁਰੂ ਸਾਹਿਬ ਜੀ ਨੇ ਸਿੱਖ ਦੇ ਨਿੱਤ ਕਰਮ ਦੱਸੇ ਨੇ। ਅਖੀਰੀ ਜਾ ਕੇ ਜਦ ਉਸਦਾ ਜਿਹੜਾ ਭਰਮ ਹੈ ਉਹ ਦੂਰ ਹੁੰਦਾ, ਉਹ ਵਾਸਤਾ ਫਿਰ ਮਹਾਰਾਜ ਨੇ ਯਾਦ ਕਰੀਆ ਗੁਰਬਾਣੀ ਦੇ ਵਿੱਚ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਪਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਯੁਗਤੀ ਦੁਆਰਾ ਅਭਿਆਸ ਕਰਨ। ਉਹ ਗੁਰੂ ਫਿਰ ਉਹਨੂੰ ਯੁਗਤੀ ਦੱਸਦਾ ਵੀ ਇਸ ਤਰ੍ਹਾਂ ਨਾਮ ਨਾਲ ਸੁਰਤ ਜੋੜ ਕੇ ਤੂੰ ਸੁਖ ਮੰਨਣਾ ਨੂੰ ਚੜ੍ਹਾ, ਇਸ ਨੂੰ ਜਿੱਥੇ ਰੱਬ ਦਾ ਦੇਸ਼ ਹੈ, ਜਿੱਥੇ ਤੂੰ ਵਿਛੜ ਕੇ ਤੇਰੀ ਆ ਜੜ ਸਰੀਰ ਦੇ ਨਾਲ ਗੱਠ ਪਈ ਹੋਈ ਹੈ, ਗ੍ਰੰਥੀ ਵੀ ਕਹਿੰਦੇ ਨੇ, ਇਸਨੂੰ ਗੰਢ ਵੀ ਕਹਿੰਦੇ ਨੇ, ਬਹੁਤ ਨਾਂ ਹੁੰਦੇ ਨੇ ਇੱਕ ਚੀਜ਼ ਦੇ। ਦਾਦੇ ਨੇ ਵੀ ਅੰਮ੍ਰਿਤ ਵੇਲੇ ਉੱਠੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਉਪਦੇਸ਼ ਗੁਰੂ। ਗੁਰੂ ਦਾ ਉਪਦੇਸ਼ ਕੀ ਹੈ? ਦੋ ਮੰਤਰ ਨੇ ਗੁਰੂ ਘਰ ਦੇ ਵਿੱਚ, ਵਾਹਿਗੁਰੂ ਹੈ ਇੱਕ ਮੂਲ ਮੰਤਰ, ਇਹਨਾਂ ਦੀਆਂ ਵੀ ਯੁਗਤੀਆਂ ਨੇ ਜਪਣ ਦੀਆਂ। ਗੁਰੂ ਵਾਹਿਗੁਰੂ ਮੰਤਰ ਦੀਆਂ ਵੀ ਯੁਗਤੀਆਂ ਨੇ, ਆਮ ਜ਼ਬਾਨ ਨਾਲ ਵੀ ਜਪਿਆ ਜਾਂਦਾ, ਮਾਤਮਾ ਤਾਲੂਏ 'ਚ ਵੀ ਜਪਿਆ ਜਾਂਦਾ, ਬਸੰਤੀ ਹਿਰਦੇ 'ਚ ਵੀ ਜਪਿਆ ਜਾਂਦਾ, ਨਾਭੀ ਪਰਾਵਾਣੀ ਦੇ ਵਿੱਚ ਵੀ ਜਪਿਆ ਜਾਂਦਾ। ਫਿਰ ਅੱਗੇ ਆ ਗਿਆ ਆ ਗਿਆ ਚੱਕਰ, ਫਿਰ ਸਹੰਸਰ ਦਾ ਲਾਉਂਦਾ, ਫਿਰ ਤ੍ਰਿਕੁਟੀ ਆਉਂਦੀ ਹੈ, ਫਿਰ ਦਸਵਾਂ ਦੁਆਰ ਆਉਂਦਾ ਜਿੱਥੇ ਵਿਛੜ ਗਿਆ। ਉਹ ਰੱਬ ਫਿਰ ਦਸਵੇਂ ਦੁਆਰ ਤੇ ਅੱਗੇ ਹੈ। ਉਹ ਇਸ ਤਰ੍ਹਾਂ ਜਗਿਆਸੂ ਜਦ ਹੌਲੀ ਹੌਲੀ ਕਰੇਗਾ, ਕੋਈ ਕਰਾਵੇਗਾ ਤਦੇ ਹੀ ਕਰੇਗਾ, ਐਵੇਂ ਕਿਵੇਂ ਕਰ ਲੇਗਾ। ਤੁਸੀਂ ਕਰ ਲਓ, ਮੈਂ ਤੁਹਾਨੂੰ ਦੱਸ ਦਿੱਤਾ, ਤੁਸੀਂ ਆਪਣੀ ਸੁਰਤ ਨੂੰ ਦਸਵੇਂ ਦੁਆਰ ਤੇ ਲੈ ਜਾਓ, ਮੁਕਤ ਹੋ ਜਾਓਗੇ। ਲਿਜਾਵੋਗੇ ਕਿ ਕਿਉਂ, ਕਿਵੇਂ ਲਿਜਾਵੋਗੇ? ਹੈ ਕੋਈ ਸਾਧਨ ਤੁਹਾਡੇ ਕੋਲ? ਨਹੀਂ ਹੈ। ਕਿਸੇ ਦੁਆਰਾ ਗੱਲ ਬਣੇ, ਦੂਸਰ ਹੋਏ ਤਾਂ ਸੋਝੀ ਪਾਏ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਗੁਰਬਾਣੀ ਨੇ ਤਾਂ ਇਹ ਨਤਾਰ ਕੇ ਦੱਸ ਦਿੱਤਾ, ਆਪਣੀ ਜਿਹੜੀ ਸਮਝ ਹੈ ਨਾ, ਇਹ ਪੂਰਾ ਕੰਮ ਨਹੀਂ ਕਰਦੀ। ਪੂਰਾ ਕੰਮ ਜੇ ਕਰਦੀ ਹੋਵੇ ਤਾਂ ਪਤਾ ਨਾ ਲੱਗ ਜਾਵੇ ਆਪਾਂ ਨੂੰ, ਆਪਾਂ ਹੋਰ ਪਾਸੇ ਨੂੰ ਲੈ ਜਾਂਦੇ ਹਾਂ। ਗੁਰੂ ਦੱਸਿਆ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਸਾਡਾ ਗੁਰੂ ਤਾਂ ਕਹਿੰਦਾ ਹੈ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਪ੍ਰਤੱਖ ਗੁਰੂ ਨੇ ਸਾਰੇ, ਜੇ ਆਪਾਂ ਗੁਰਬਾਣੀ ਦਾ ਕਹਾ ਮੰਨਾਂਗੇ ਤਦੇ ਹੀ ਪ੍ਰਤੱਖ ਗੁਰੂ ਮਿਲੇਗਾ। ਆਪਾਂ ਉਰੇ ਹੀ ਖੜੇ ਹਾਂ, ਆਏ ਵੀ ਇੱਕ ਵਿਸਾਲ ਬੁੱਧ ਦਾ ਕੰਮ ਹੈ। ਗੁਰੂ ਕੋ ਹਰ ਇੱਕ ਕਿਸ ਨੂੰ ਗੱਲ ਨੂੰ ਸਮਝ ਨਹੀਂ ਸਕਦਾ, ਪੜੋ ਪ੍ਰੇਮ ਦੇ ਨਾਲ। ਜਿਹੜੀਆਂ ਵਪਾਰ ਕਰਦੀ ਹੈ ਪਦਾਰਥਾਂ ਦਾ, ਪਰ ਜਿਹੜਾ ਸਾਧੂ ਕੋਲ ਵਸਤੂ ਹੈ ਨਾ, ਉਹਦਾ ਵਪਾਰ ਜਿਹੜਾ, ਉਹਦਾ ਵਪਾਰ ਕੋਈ ਕੋਈ ਕਰਦਾ ਕਰੋ। ਕਿੰਨੀ ਬਣ ਸਿਆ ਕਾਂਸੀ ਤਾਂਬਾ, ਕਿੰਨੀ ਬਣ ਜਾ ਕਾਂਸੀ ਤਾਂਬਾ, ਕਿੰਨੀ ਲੌਂਗ ਛਪਾਰੀ, ਸੰਤ ਹੋ ਬਣ ਜਾ ਨਾਮ ਗੋਬਿੰਦ ਕਾ। ਐਸੀ ਖੇਪ ਹਮਾਰੀ ਵਪਾਰ ਸਾਰੀ ਦੁਨੀਆ ਕਰਦੀ ਹੈ, ਪਰ ਨਾਮ ਦਾ ਵਪਾਰ, ਜਾਣੀ ਅਨਹਦ ਸ਼ਬਦ ਦਾ ਵਪਾਰ ਕੋਈ ਕੋਈ ਕਰਦਾ। ਪੜੋ ਰਾਮ ਨਾਮ ਤਾਂ ਸਾਰੇ ਹੀ ਕਹੀ ਜਾਂਦੇ ਨੇ। ਝੂਠੇ ਪਦਾਰਥਾਂ ਦਾ ਵਣਜ ਕਰਦੀ ਹੈ। ਇੱਕ ਸਤਵ ਹੈ ਚੀਜ਼, ਇੱਕ ਸਤਵ ਹੈ, ਇੱਕ ਝੂਠੀ ਆ ਇੱਕ ਸੱਚੀ ਹੈ, ਇੱਕ ਸਤੀਵੀ ਆ ਇੱਕ ਪ੍ਰਣਾਮੀ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ, ਪੰਜ ਚਾਰ ਪ੍ਰੇਮੀ ਆਏ ਜਾਂ ਅੰਮ੍ਰਿਤਸਰ ਸਾਹਿਬ ਸੇਵਾ ਸ਼ੁਰੂ ਕਰੀ ਹੈ। ਛਪਰੀਆਂ ਹੁੰਦੀਆਂ ਜਨ ਛਪਰੀਆਂ, ਪਹਿਲਾਂ ਐਵੇਂ ਹੀ ਹੁੰਦਾ। ਗੁਰੂ ਪੰਜ ਚਾਰ ਪ੍ਰੇਮੀ ਆ ਕੇ ਬੈਠ ਗਏ, ਉਹਨਾਂ ਨੂੰ ਨਹੀਂ ਪਤਾ ਵੀ ਪਰਿਵਾਰ ਚ ਕੀ ਹੁੰਦਾ, ਨਾਮ ਕੀ ਹੁੰਦਾ, ਉਹਨਾਂ ਨੂੰ ਪਤਾ ਹੀ ਨਹੀਂ ਇਹ ਗੱਲ ਦਾ। ਇੱਕ ਕਹਿੰਦਾ ਵੀ ਫਲਾਣੇ ਦੇ ਮਕਾਨ ਤੇ ਇੱਕ ਝੰਡੀ ਲੱਗੀ ਆ, ਉਹਦੇ ਕੋਲ 1,00,000 ਰੁਪਈਆ ਕੈਸ਼ ਹੈ। ਦੂਆ ਕਹਿੰਦਾ ਇੱਕ ਕੀ ਆ, ਫਲਾਣੇ ਦੇ 2 ਲੱਗੀਆਂ ਹੋਈਆਂ ਨੇ। ਹਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸੁਣੀ ਗਏ ਉਹਨਾਂ ਦੀ। ਜਦ ਉਹ ਸੱਤਾਂ ਥਾਈ ਚਲੇ ਗਏ ਨਾ ਵੀ 7 ਝੰਡੀਆਂ ਨੇ, ਤਾਂ ਮਹਾਂਪੁਰਸ਼ਾਂ ਗੁਰੂਆਂ ਕੋਲੋਂ ਲਾਭ ਵੀ ਹਰ ਇੱਕ ਨਹੀਂ ਉਠਾ ਸਕਦਾ ਹੈ। ਮਹਾਂਪੁਰਸ਼ਾਂ ਕੋਲ ਵੀ ਦੇਖਿਆ ਦੁਨੀਆਂ ਆਪਣੇ ਹੀ ਰੇੜ ਕੇ ਸੁਣਾਈ ਜਾਂਦੀ ਹੈ ਜਾ ਕੇ। ਮਹਾਂਪੁਰਸ਼ਾਂ ਦੇ ਜੋ ਕੁਛ ਸੁਣਨਾ ਉਹ ਸੁਣਦੇ ਹੀ ਨਹੀਂ, ਬਸ ਆਪਣੀ ਅਕਲ ਜ਼ਿਆਦਾ ਮੰਨਦੇ ਨੇ ਗੁਰੂਆਂ ਨਾਲੋਂ। ਖੈਰ ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਵੀ ਤੁਹਾਨੂੰ ਸੇਠ ਹੀ ਚੰਗੇ ਲੱਗਦੇ ਨੇ। ਕਹਿੰਦੇ ਤੁਹਾਨੂੰ ਦੱਸੀਏ ਸੇਠ ਕੌਣ ਹੈ। ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਭਾਗ ਛੜੇ ਅਰ ਸੰਤ ਤੁਮਾਰੇ, ਆਏ ਨਿਰਗੁਣ ਵਾਹਿਗੁਰੂ ਪਰਮੇਸ਼ਰ, ਸ਼ਕਤਸ਼ਾਲੀ ਤੇਰੇ ਸੇਠ ਦਾ ਨਾਂ ਉਹ ਨੇ ਮਹਾਂਪੁਰਸ਼ ਜਿਨ੍ਹਾਂ ਦੇ ਅੰਤਸ਼ਕਰਨ ਘਰ ਦੇ ਵਿੱਚ ਨਾਮ ਰੂਪੀ ਧਨ ਇਕੱਠਾ ਕੀਤਾ ਹੋਇਆ। ਇਹ ਉਹਨਾਂ ਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਉਚਾਰਨ ਕੀਤਾ। ਕਹਿੰਦੇ ਵੀ ਗੁਰੂ ਘਰ ਦੇ ਵਿੱਚ ਪਰਵਾਸ ਨੁਕਤਾ ਨਿਗਾਹ ਨਾਲ ਤਾਂ ਮਹਾਂਪੁਰਸ਼ ਨੇ ਸੇਠ ਸਾਡੇ ਮਤ ਦੇ ਵਿੱਚ ਭਾਗ ਛੜੇ ਅਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ। ਆਪਾਂ ਵੀ ਚਵਾਰਿਆਂ ਚ ਅਲਵਾਰੀਆਂ ਚ ਸਿੱਖ ਨੇ ਕਿੱਥੇ ਰੱਖਣਾ ਧਨ ਜਿਹੜਾ ਨਾਮ ਰੂਪੀ ਆ ਸੂਖਮਾ ਜਿਹੜਾ ਕੁਅੰਤਾ ਅਸਕਨ ਰੂਪੀ ਘਰ ਆ ਉੱਥੇ ਰੱਖਣਾ ਮਹਾਂਪੁਰਸ਼ਾਂ ਨੇ। ਉਹਨੂੰ ਫਿਰ ਵਰਤਦੇ ਵੀ ਨੇ ਉਹ ਗੁਰੂ ਜਿਵੇਂ ਆਮ ਆਪਾਂ ਵਰਤਦੇ ਹਾਂ ਉਹ ਵੀ ਵਰਤਦੇ ਨੇ। ਤਾਂ ਇਹਨਾਂ ਸਰ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ ਇੱਥੇ ਬੀਜਿਆ ਦੱਸਿਆ ਭਗਤ ਖਾਏ ਖਰਚ ਰਹੇ ਨਖੁੱਠੇ ਨਾ ਨਹੀਂ ਕਹਿੰਦੇ ਆਪਾਂ ਦਿਨੇ ਵੀ ਰਾਤ ਨੂੰ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਗੁਰਸਿੱਖ ਉਹ ਅੰਮ੍ਰਿਤ ਵੇਲੇ ਬੀਜਦੇ ਨੇ ਗੁਰੂ ਉਦਮ ਕਰੇ ਪਲਕੇ ਪ੍ਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਲ ਹੈ ਅਵਦੇਸ਼ ਗੁਰੂ ਗੁਰੂ ਦਾ ਅਵਦੇਸ਼ ਹੈ ਫਿਰ ਗੁਰੂ ਉਹਦੀਆਂ ਜੁਗਤੀਆਂ ਨੇ ਫਿਰ ਅਭਿਆਸ ਕਰਨ ਦੀ ਜਿਵੇਂ ਜਿਹੜਾ ਸਵਾਲ ਆ ਫਾਰਮੂਲੇ ਦੁਆਰਾ ਹੱਲ ਹੋਵੇਗਾ ਸਿੱਧਾ ਕਦੇ ਨਹੀਂ ਹੋਵੇਗਾ। ਯੁਗਤੀ ਸੇ ਮੁਕਤੀ ਆ ਧੱਕੇ ਸੇ ਮੁਕਤੀ ਨੇ ਹੈ ਗੁਰਮੁਖ ਯੁਗਤ ਮਖੋਣਾ ਵਿਕੋ ਜਾਏ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਸਭ ਕਿਨਮੁਖ ਦੋਖ ਪਾਪ ਲੈ ਜਾ ਰਹੇ ਜਿਸ ਤਰ੍ਹਾਂ ਦੁਨਿਆਵੀ ਮਾਇਲ ਹੈ ਕਹਿੰਦੇ ਉਸ ਕੱਪੜੇ ਦੇ ਵਿੱਚ ਮੈਲ ਪੈ ਜਾਵੇ ਉਹਦਾ ਮੈਲ ਦੂਰ ਕਰਨ ਦਾ ਇੱਕ ਸਾਧਨ ਹੈ ਗੁਰੂ ਉਹ ਕੀ ਹੈ ਸਾਬਣ ਸੱਜੀ ਸੋਡਾ ਇਹ ਉਹ ਲੀੜੇ ਤੇ ਲਾਓ ਪਾਣੀ ਕਗਾਲੋ ਤਾਂ ਹੌਲੀ ਹੌਲੀ ਉਹ ਜਿਹੜੀ ਚਿਟਿਆਈ ਹੈ ਉਹ ਲੀੜੇ ਨੂੰ ਛੱਡ ਜਾਵੇਗੀ ਐਨ ਦੁੱਧ ਵਰਗਾ ਚਿੱਟਾ ਨਿਕਲ ਆਵੇਗਾ। ਇਸੇ ਤਰ੍ਹਾਂ ਹੀ ਜਿਹੜਾ ਅੰਤਾਸ਼ਕਰਨ ਰੂਪੀ ਲੀੜ ਹੈ ਨਾ ਲੀੜ ਆ ਇਹਦੇ ਵਿੱਚ ਵੀ ਮੈਲ ਪਈ ਹੋਈ ਹੈ ਗੁਰੂ ਇਸ ਮਨ ਕੋ ਮਲ ਲਾਗੀ ਇਸ ਮਨ ਕੋ ਜਨਮ ਜਨਮ ਕੀ ਮਨ ਲਾਗੀ ਕਾਲਾ ਹੋਇਆ ਸ਼ਿਆ ਖੰਨਲੀ ਧੋਤੀ ਉਚਲੀ ਨਾ ਹੋਈ ਜੇ ਸੋ ਧੋਵਣ ਪਾ ਇਹਦਾ ਉਪਾਅ ਕੀ ਹੈ ਯੁਗਤੀ ਦੁਆਰਾ ਨਾਮ ਦਾ ਅਭਿਆਸ ਕਰਨਾ ਨਾ ਇਹ ਅੰਤਾਸ਼ਕਰਨ ਰੂਪੀ ਜਿਹੜੀ ਦੋ ਤਿੰਨ ਕਿਸਮ ਦਾ ਭੁਲੇਖਾ ਜਿਹਨੂੰ ਮਲ ਕਹਿੰਦੇ ਨੇ ਬਖਸ਼ੇਪ ਮਲ ਔਰ ਵਰਣ ਇਹ ਮਨ ਨੂੰ ਸਾਫ਼ ਔਰ ਸੁਥਰਾ ਜਿੱਥੇ ਰੱਬ ਦਾ ਅਕਸ਼ ਪੈਣਾ ਉਹ ਨਹੀਂ ਹੋਣ ਦਿੰਦੇ ਬਸ ਮੈਂ ਔਰ ਕੀ ਪੁਰਨਿਆ ਰੂਪੀ ਹੋਰ ਉੱਥੇ ਕੋਈ ਮਿੱਟੀ ਤਾਂ ਨਹੀਂ ਜਾਂਦੀ ਹੈ ਨਹੀਂ ਪੁਰਨਿਆ ਦੀ ਮੈਲ ਆ ਪੁਰਨਿਆ ਦੀ ਉਪਦੇਸ਼ ਗੁਰੂ ਹਰ ਹਰ ਜਪ ਜਪ ਸਭ ਕਿਲਵਿਖ ਦੋਖ ਪਾਪ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਅੰਮ੍ਰਿਤ ਵੇਲੇ ਬਾਣੀ ਨਹੀਂ ਪੜ੍ਹਨਾ ਦੱਸਿਆ ਹੈ ਦੇਖ ਲਓ ਆਪਣਾ ਗੁਰੂ ਕਹਿੰਦਾ ਪਹਿਲਾਂ ਸਿੱਖ ਨੂੰ ਉੱਠ ਕੇ ਨਾਮ ਦਾ ਅਭਿਆਸ ਕਰਨਾ ਚਾਹੀਦਾ ਯੁਗਤੀ ਦੁਆਰਾ ਸੁਰਤ ਨੂੰ ਸੂਖ ਮੰਡਲਾਂ ਨੂੰ ਚਾੜਨਾ ਚਾਹੀਦਾ ਤੇ ਦਿਨ ਚੜੇ ਜਾਨਵਰ ਬੋਲਣ ਲੱਗ ਜਾਂਦੇ ਨੇ ਫਿਰ ਬਾਣੀ ਦਾ ਪਾਠ ਕਰੇ ਜਿਹੜੀ ਕੰਠ ਹੈ ਜਾਂ ਗੁਟਕਾ ਲੈ ਲੇ ਜਿਹੜੇ ਦਿਵਸ ਗੁਰਬਾਣੀ ਗਾਵੇ ਫਿਰ ਗੱਪਾਂ ਮਾਰਨੀਆਂ ਨੇ ਚੁਗਣੀਆਂ ਠੱਗੀਆਂ ਨਹੀਂ ਬਹਿੰਦੇ ਆ ਉੱਠਦੇ ਆ ਨਾਮ ਤੇ ਆਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸਾਹ ਥੱਲੇ ਨੂੰ ਜਾਂਦਾ ਗਰਾਸ ਉੱਤੇ ਨੂੰ ਆਉਂਦਾ ਦੇਖ ਲਓ ਕਹਿੰਦੇ ਇਸ ਦੁਆਰਾ ਪਰਮੇਸ਼ਵਰ ਦੀ ਬਣੀ ਹੈ ਹਾਲਾਂਕਿ ਯੁਗਤੀ ਥੱਲੇ ਦੀ ਹੋਈ ਹੈ ਯੁਗਤੀਆਂ ਤੱਕ ਬਹੁਤ ਨੇ ਤਾਂ ਜਿੱਥੇ ਇਹਨੇ ਜਾ ਕੇ ਬੜ ਬੜੇ ਦੇਸ਼ ਦੇਖਣੇ ਨੇ ਉੱਥੇ ਬੜ ਬੜੇ ਸ਼ਹਿਰ ਨੇ ਗੁਰੂ ਹੈ ਸੂਖ ਉੱਥੇ ਹੀ ਮਹਾਂਪੁਰਸ਼ਾਂ ਦੀ ਸੁਰਤ ਵਸਦੀ ਹੁੰਦੀ ਨਾ ਸੂਖ ਮਾਰਗ ਜਾ ਕੇ ਊਚ ਦੁਆਰੇ ਤਾਂ ਮੈਂ ਵਸਦਾ ਭਗਤ ਪਿਆਰੇ ਆਪਾਂ ਇੱਟਾਂ 'ਚ ਰਹਿੰਦੇ ਹਾਂ ਉਹ ਇੱਟਾਂ 'ਚ ਨਹੀਂ ਰਹਿੰਦੇ ਹਨ ਸੂਖਮ ਦੇ ਅੰਦਰ ਨੇ ਗੁਰੂ ਆਹ ਜ਼ਿਆਦਾ ਸਾਧਨਾ ਕਰੇਗਾ ਨਾ ਕਿਸੇ ਗੁਰਸਿੱਖ ਦੀ ਮਦਦ ਦੁਆਰਾ ਫਿਰ ਇਹਨੂੰ ਵਿਵਸਥਾ ਪ੍ਰਾਪਤ ਹੋਵੇਗੀ ਜਿਵੇਂ ਕਥਾ ਹੁੰਦੀ ਹੈ ਜੋ ਸਾਸ ਵਿਰਾਸ ਚਾਹੇ ਮੇਰਾ ਹਰਾ ਸੋਗਰ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਿਆਲ ਹੋਏ ਮੇਰਾ ਸਵਾਮੀ। ਕਹਿੰਦੇ ਜਦ ਇਹ ਕਾਰਨਾ ਕਰਦਾ ਨਾ ਸਿੱਖ, ਫਿਰ ਉਹ ਗੁਰੂ ਉਸਦੀ ਕਾਰਨਾ ਤੇ ਖੁਸ਼ ਹੋ ਜਾਂਦਾ। ਜਿਵੇਂ ਅਮਰਦਾਸ ਮਹਾਰਾਜ ਨੇ 12 ਸਾਲ ਗਾਗਰ ਟੋਈ ਕਰੋ ਖੁਸ਼ ਹੋ ਗਏ ਗੁਰੂ ਅੰਗਦ ਦੇਵ ਮਹਾਰਾਜ, ਕਹਿੰਦੇ ਲਿਆਓ ਇਸ਼ਨਾਨ ਕਰਾ ਕੇ ਸਾਰਾ ਕੁਛ ਅੱਗੇ ਰੱਖ ਦਿੱਤਾ ਗੁਰੂ, ਖੁਸ਼ ਹੋ ਗਏ। ਆਓ ਗੁਰੂ ਖੁਸ਼ ਹੋਇਆ ਸਿੱਖ ਤੇ, ਜਿਸ ਨੂੰ ਦਿਆਲ ਹੋਏ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਇਹ ਕਿਹੜਾ ਉਪਦੇਸ਼? ਜਾਣੀ ਭਜਨ ਤਾਂ ਉਹ ਪਹਿਲਾਂ ਵੀ ਕਰਦਾ, ਇਹ ਦੇਵ ਦੇਸ਼ ਆ, ਇਹ ਵਰਣ ਦੋਸ਼ ਦੂਰ ਕਰਨਾ ਸਿੱਖ ਦਾ। ਜਿਹੜਾ ਭੁਲੇਖਾ, 5 ਕਿਸਮ ਦਾ ਭਰਮ ਹੈ, ਭਰਮ ਪਿਆਇਆ ਗੁਰੂ ਔਰ ਇਹ ਦੂਰ ਕਰੇਗਾ। ਦੂਸਰ ਹੋਏ ਤਾਂ ਸੋਝੀ ਪਾਏ, ਉਹ ਬਰਮ ਜੀਵ ਦੀ ਏਕਤਾ ਜਿਹੜੀ ਗੰਢ ਪਈ ਹੋਈ ਹੈ ਨਾ, ਗੰਢ, ਇਹ ਆਪਣੇ ਆਪ ਨੂੰ ਆਪਾਂ ਹੁਣ ਜੀਵ ਮੰਨਦੇ ਹਾਂ। ਉਹ ਜਿਹੜਾ ਪਰਮੇਸ਼ੁਰ ਹੈ ਨਾ, ਉਹ ਗੰਢ ਖੋਲ ਦੇਵੇਗਾ, ਉਹਦੀ ਜਿਹੜੀ ਸੁਰਤਾ ਉਹ ਆਤਮਾ ਚ ਲੈ ਹੋ ਜਾਵੇਗੀ। ਜਿਹੜਾ ਆਤਮਦਰਸ਼ੀ ਸਿੱਖ ਹੈ ਨਾ, ਗੁਰੂ ਦੁਆਰਾ ਹੋ ਗਿਆ ਉਹਦੀ ਵਾਪਸ ਅੱਗੇ ਪੰਕਤੀ ਇਹ ਆਈ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਪਾਵੇ। ਉਹ ਦੂਜਿਆਂ ਨੂੰ ਵੀ ਜਪਾ ਸਕਦਾ, ਜਿੱਥੇ ਉਹਦੀ ਵਸਤਾ ਚਲੀ ਗਈ ਉਹ ਦੂਜਿਆਂ ਨੂੰ ਵੀ ਲਿਜਾ ਸਕਦਾ ਗੁਰੂ ਖੋ। ਆਓ ਅਬ ਟਾਈਮ ਹੋ ਗਿਆ, ਟਾਈਮ ਦੇਖ ਲਓ, ਮਿੰਟ ਦਾ ਫਰਕ ਨਹੀਂ ਹੈ। ਆਓ ਇਸ ਤਰ੍ਹਾਂ ਦਾ ਗੱਲ ਆਇਆ ਕਿ ਨਹੀਂ, ਚਲੋ ਆਪਾਂ ਹੀ ਕਰ ਦਿੰਦੇ, ਉਹਨੇ ਕਿਹੜਾ ਇੱਥੇ ਗਾਂ ਕੋਈ ਗੱਲਾਂ ਹੀ ਨੇ 2000। ਆਓ ਗੁਰੂ, ਤੁਹਾਡਾ ਅੱਜ ਦਾ ਦੀਵਾਨ ਸੀ ਕਾਲ, ਸੰਗਤ ਨੇ ਪ੍ਰੇਮ ਕੀਤਾ ਹੈ ਤਾਂ ਉਹ ਮੁਸ਼ਕਿਲ ਹੀ, ਅਗਲਾ ਆਪਣਾ ਹੀ ਦੇਖਦਾ, ਦੂਜੇ ਦਾ ਤਾਂ ਦੇਖਦਾ ਨਹੀਂ ਹੁੰਦਾ ਹੈ। ਸਿੱਖ ਤਾਂ ਉਹ ਜਿਹੜਾ ਗੁਰੂ ਦਾ ਭਲਾ ਚਾਹੇ, ਜਿਹੜਾ ਗੁਰੂ ਨੂੰ ਹੀ ਦੁੱਖ ਦਿੰਦਾ ਉਹ ਕੋਈ ਸਿੱਖ ਹੋਏ? ਆਓ ਇਸ ਤਰ੍ਹਾਂ ਦੱਸਿਆ ਵੀ ਤੁਹਾਨੂੰ 4 ਦੀਵਾਨ ਹੋਰ ਮਿਲ ਗਏ, ਪਰ ਲਾਵਾਂਗੇ ਡਬਲ। ਹੁਣ ਕੱਲ੍ਹ ਨੂੰ ਅਸੀਂ ਜਾਣਾ ਦਬਲਾਉਣ, ਫਿਰ ਆ ਕੇ ਇੱਥੇ ਲਾਉਣਾ, ਫਿਰ ਐਤਵਾਰ ਆ ਡੇਰੇ ਲਾਵਾਂਗੇ, ਫਿਰ ਇੱਥੇ ਲਾਵਾਂਗੇ, ਦੇਖ ਲਓ। ਆਓ ਇਸ ਤਰ੍ਹਾਂ ਤੁਹਾਡੇ 4 ਦੀਵਾਨ ਹੋਰ ਲੈ ਜਾਣੀ, ਇਹੀ ਜਣਾਉਣਾ ਸੀ। ਆਹ ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਉਪਨਾਵਾਂ ਸੁਣ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਜਾਵਾਂਗੇ। ਜਾਂ ਬੱਚਾ ਖੜੇ ਪੈ ਜਾਵੇ, ਪਿਤਾ ਫਿਰ ਮੰਨੇ ਹੀ ਲੈਂਦਾ ਹੁੰਦਾ। ਪੜ੍ਹੋ ਪ੍ਰੇਮ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ।